दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश मुरिंद को मेरी है परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारी ही रल के आखिए धन श्री सतगुरु जगजीत सिंह सच्चे पातशाह एक बारी हो रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी अपने शब्दों दे विच सौ साखी ग्रंथ की जिहड़ी 23वीं साखी है ਉਹਨੂੰ ਬਿਆਨ ਕਰ ਰਹੇ ਸਨ ਪਰ ਸੰਗ ਇੱਥੋਂ ਤੱਕ ਪਹੁੰਚਿਆ ਹੈ ਕਿ ਮਾਤਾ ਗੁਜਰੀ ਜੀ ਨੂੰ ਜਿਹੜੇ ਉਹਨਾਂ ਦੇ ਨਿਕਟਵਰਤੀ ਸੇਵਕ ਨੇ ਉਹ ਸਲਾਹ ਦਿੰਦੇ ਨੇ ਕਿ ਮਾਤਾ ਜੀ ਦੋ ਵੇਲੇ ਲੰਗਰ ਹੋਣਾ ਨਹੀਂ ਚਾਹੀਦਾ ਤੁਸੀਂ ਲਾਂਗਰੀਆਂ ਨੂੰ ਬੁਲਾ ਕੇ ਹੁਕਮ ਕਰੋ ਇੱਕ ਵੇਲੇ ਲੰਗਰ ਪਕਾਇਆ ਜਾਵੇ ਤਾਂ ਕਿ ਅੰਨ ਦੀ ਬਚਤ ਹੋ ਸਕੇ ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ ਨਾ ਹੈ ਤਕਿਤ ਤੇ ਅੰਨ ਆਏ ਜੇ ਕਿਤਕ ਪਕਾਵੇ ਥੋੜਿਓ ਪੁਰਨ ਤੇ ਪਾਏ ਨਹਿ ਜੇ ਮੋਲ ਮੰਗਾਵੇ ਮਾਤਾ ਗੁਜਰੀ ਜੀ ਦੇ ਸੇਵਕ ਮਾਤਾ ਜੀ ਨੂੰ ਕਹਿੰਦੇ ਨੇ ਕਿ ਜੇਕਰ ਐਸਾ ਨਾ ਹੋਇਆ ਤੇ ਮਾਤਾ ਜੀ ਅੰਨ ਥੁੜ ਜਾਏਗਾ ਫੇਰ ਕਿਵੇਂ ਪ੍ਰਸ਼ਾਦੇ ਪਕਾਏ ਜਾਣਗੇ ਕਿਉਂਕਿ ਜੇਕਰ ਅੰਨ ਥੁੜ ਗਿਆ ਤੇ ਫੇਰ ਤੇ ਕਿਸੇ ਪਿੰਡ ਸ਼ਹਿਰ ਦੇ ਵਿੱਚੋਂ ਮੁੱਲ ਖਰੀਦ ਕੇ ਵੀ ਲਿਆਂਦਾ ਜਾ ਨਹੀਂ ਸਕਦਾ ਕਿਉਂਕਿ ਮਾਤਾ ਜੀ ਕਾਲ ਪਿਆ ਹੋਇਆ ਇਤਿਆਦਿਕ ਸੁਣ ਬਾਰਤਾ ਮਾਤਾ ਮਨ ਡੋਲੀ ਕਰੇ ਹਕਾਰ ਨ ਲਾਂਗਰੀ ਟਿਗ ਕਰੇ ਮ ਬੋਲੀ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਸੇਵਕਾਂ ਦੀਆਂ ਗੱਲਾਂ ਨੂੰ ਸੁਣ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਦਾ ਮਨ ਡੋਲ ਗਿਆ ਉਸੇ ਵੇਲੇ ਮਾਤਾ ਜੀ ਨੇ ਹੁਕਮ ਕਰਕੇ ਲੰਗਰ ਦੇ ਸਾਰੇ ਲਾਂਗਰੀਆਂ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਮਾਤਾ ਜੀ ਨੇ ਲਾਂਗਰੀਆਂ ਨੂੰ ਹੁਕਮ ਕੀਤਾ
ਏਕ ਸਮੇਂ ਲੰਗਰ ਕਰੋ ਲੀਜੈ ਅੰਨ ਥੋੜਾ ਥੋੜੇ ਹੋ ਅੰਨ ਸਭ ਦੇਸ਼ ਤੇ ਬਹੁ ਨਹੀਂ ਕਿਤੇ ਓਰਾ ਲਾਂਗਰੀ ਨੂੰ ਮਾਤਾ ਜੀ ਹੁਕਮ ਕਰਦੇ ਨੇ ਕਿ ਇੱਕੋ ਹੀ ਸਮੇਂ ਲੰਗਰ ਨੂੰ ਤਿਆਰ ਕਰਨਾ ਹੈ ਤੇ ਲੰਗਰ ਜਿਹੜਾ ਤਿਆਰ ਕਰਨਾ ਹੈ ਉਹਦੇ ਵਿੱਚ ਵੀ ਥੋੜਾ ਹੀ ਅੰਨ ਪਕਾਉਣਾ ਹੈ ਕਿਉਂਕਿ ਜੇ ਅੰਨ ਥੁੜ ਗਿਆ ਤੇ ਫਿਰ ਮਾਤਾ ਜੀ ਕਹਿੰਦੇ ਨੇ ਕਿ ਆਸੇ ਪਾਸਿਓਂ ਕਿਤੋਂ ਵੀ ਮਿਲਣਾ ਨਹੀਂ ਹੈ ਕਿਉਂਕਿ ਕਾਲ ਪਿਆ ਹੋਇਆ ਅੰਨ ਦੀ ਬੜੀ ਘਾਟ ਹੋਈ ਹੋਈ ਅਲਪ ਦੇਗ ਤਵ ਕਰਤ ਪੇ ਸੁਣ ਆਇਸ ਮਾਤਾ ਪਾਇਓ ਅਲਪ ਆਹਾਰ ਕੋ ਸਭਿਨ ਤਬ ਜਾਤਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਂਗਰੀਆਂ ਨੂੰ ਫਿਰ ਮਾਤਾ ਜੀ ਦਾ ਹੁਕਮ ਤੇ ਮੰਨਣਾ ਹੀ ਪੈਣਾ ਸੀ ਇਸ ਕਰਕੇ ਲਾਂਗਰੀਆਂ ਨੇ ਮਾਤਾ ਜੀ ਦੇ ਹੁਕਮ ਨੂੰ ਮੰਨਿਆ ਇੱਕੋ ਵੇਲੇ ਦੇਗ ਤਿਆਰ ਕੀਤੀ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਲੰਗਰ ਤਿਆਰ ਹੋਇਆ
ਉਹਦੇ ਵਿੱਚ ਵੀ ਬਹੁਤੇ ਪ੍ਰਸ਼ਾਦੇ ਨਹੀਂ ਪਕਾਏ, ਥੋੜਾ ਹੀ ਅੰਨ ਪਕਾਇਆ। ਇਸ ਕਰਕੇ ਥੋੜਾ ਥੋੜਾ ਹੀ ਸਾਰਿਆਂ ਨੂੰ ਮਿਲਿਆ, ਸਾਰਿਆਂ ਨੇ ਇਸ ਗੱਲ ਨੂੰ ਜਾਣ ਲਿਆ। ਸਿੱਖ ਗਣ ਮਿਲ ਸਤ ਗੁਰੂ ਟਿਗ, ਸਭ ਗਾਥ ਸੁਣਾਈ, ਕਹਿਓ ਮਾਤ ਸਰਫਾ ਕਰੋ, ਸੁਧ ਕਾਲ ਨਾ ਕਾਈ। ਤੇ ਹੌਲੀ ਹੌਲੀ ਚਲਦਿਆਂ ਚਲਦਿਆਂ ਗੱਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਪਹੁੰਚ ਗਈ। ਕਿਸੇ ਨੇ ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਮਾਤਾ ਜੀ ਨੇ ਹੁਕਮ ਕੀਤਾ ਕਿ ਸਰਫਾ ਕਰੋ। ਮਾਤਾ ਜੀ ਕਹਿੰਦੇ ਨੇ ਕਿ ਕਾਲ ਦਾ ਪਤਾ ਨਹੀਂ ਕਿੰਨਾ ਚਿਰ ਪਿਆ ਰਹਿਣਾ, ਇਸ ਕਰਕੇ ਸਰਫੇ ਦੇ ਨਾਲ ਅੰਨ ਨੂੰ ਵਰਤੋ। ਇਸ ਕਰਕੇ ਮਾਤਾ ਜੀ ਨੇ ਹੁਕਮ ਕੀਤਾ ਕਿ ਇੱਕੋ ਵੇਲੇ ਹੀ ਲੰਗਰ ਤਿਆਰ ਹੋਵੇ।
ਕੇਤਕ ਚਿਰ ਲੱਗ ਰਹੇ ਗੋ, ਨਰ ਪੇ ਸਮੁਦਾਇਆ, ਦੇਗ ਨੀਤ ਹੀ ਚਲੈ ਜਿਮ, ਇਹ ਬਿਉਂਤ ਬਨਾਇਆ।
ਸਿੱਖ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਮਾਤਾ ਜੀ ਕਹਿੰਦੇ ਨੇ ਕਿ ਪਤਾ ਨੀ ਕਿੰਨਾ ਚਿਰ ਕਾਲ ਪਿਆ ਰਹਿਣਾ। ਇਸ ਤੋਂ ਇਲਾਵਾ ਬਹੁਤੇ ਸਾਰੇ ਲੋਕ ਵੀ ਆਣ ਕੇ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕ ਰਹੇ ਨੇ। ਇਸ ਕਰਕੇ ਮਾਤਾ ਜੀ ਨੇ ਇਹ ਵਿਉਂਤ ਸੋਚੀ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ, ਵਿਉਂਤ ਦੇ ਨਾਲ, ਚੱਲਣ ਦੇ ਨਾਲ ਲੰਗਰ ਦਾ ਖਰਚਾ ਬਚ ਸਕਦਾ ਹੈ ਤੇ ਸੌਖਾ ਸਮਾਂ ਲੰਗਰ ਦਾ ਲੰਘ ਸਕਦਾ ਹੈ ਜ਼ਿਆਦਾ ਦੇਰ ਤੱਕ।
ਸੁਣਤ ਕ੍ਰੋਧ ਸ੍ਰੀ ਪ੍ਰਭੂ ਕਰਿਓ, ਬਚ ਕਠਨ ਬਖਾਨੇ, ਰੀ ਉਜਰੀ ਕਰ ਹੋਏ ਜੇ ਸੰਕੋਚ ਨਾ ਠਾਨੇ।
ਜਦੋਂ ਐਸੀ ਖਬਰ ਸਤਿਗੁਰਾਂ ਨੂੰ ਮਿਲੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਆਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਠੋਰ ਸ਼ਬਦਾਂ ਦੀ ਵਰਤੋਂ ਕੀਤੀ। ਕਹਿੰਦੇ ਨੇ ਰੀ ਉਜਰੀ ਕਰ ਹੋਏ ਤਾਂ ਸੰਕੋਚ ਨਾ ਠਾਨੇ। ਕਹਿੰਦੇ ਨੇ ਮਾਤਾ ਨੂੰ ਕਿ ਹੇ ਗੁਜਰੀਏ ਉਜੜੀਏ, ਜੇਕਰ ਘਰ ਦੇ ਵਿੱਚ ਪਦਾਰਥ ਹੋਵੇ ਤੇ ਫਿਰ ਕਿਸੇ ਵੀ ਤਰੀਕੇ ਦੇ ਨਾਲ ਸੰਕੋਚ ਕੇ ਵਰਤਣਾ ਨਹੀਂ ਚਾਹੀਦਾ। ਭਾਵ ਕਿ ਹੇ ਉਜੜੀ ਮਾਤਾ, ਜੇ ਘਰ ਹੋਵੇ ਤਾਂ ਫਿਰ ਕਦੇ ਸੰਕੋਚ ਨਾ ਕਰੀਏ। ਭਾਵ ਕਿ ਗੁਰੂ ਦਾ ਘਰ ਭਰਪੂਰ ਹੈ, ਇੱਥੇ ਕਦੇ ਵੀ ਕਿਸੇ ਪ੍ਰਕਾਰ ਦੇ ਨਾਲ ਘਾਟਾ ਪੈ ਹੀ ਨਹੀਂ ਸਕਦਾ, ਕਿਉਂਕਿ ਸਾਧ ਸੰਗਤ ਜੀ ਗੁਰੂ ਦਾ ਘਰ ਐਸਾ ਜਿਹਨੂੰ ਨਾ ਤੇ ਦੁਨੀਆਂ ਦੀ ਕੋਈ ਤਾਕਤ ਮੁਕਾ ਸਕਦੀ ਹੈ ਤੇ ਨਾ ਹੀ ਦੁਨੀਆਂ ਦੀ ਤਾਕਤ ਕੋਈ ਗੁਰੂ ਘਰ ਨੂੰ ਭਰ ਸਕਦੀ ਹੈ। ਇਹ ਗੁਰੂ ਦਾ ਘਰ ਹੈ, ਐਸਾ ਸਮਰੱਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਠੋਰਤਾ ਦੇ ਨਾਲ ਮਾਤਾ ਜੀ ਨੂੰ ਇਸ ਤਰ੍ਹਾਂ ਦਾ ਵਚਨ ਕਰ ਦਿੱਤਾ।
ਪਾਣਾ ਇਮ ਕਰ ਤਾਰ ਕਾ, ਕੋ ਕਰੇ ਉਪਾਈ, ਤਉ ਕਰੇ ਮੁਖ ਤਿਆਰ ਤੇ ਹੋਏ ਬੀਰ ਦਨਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇ ਕਰਤਾਰ ਦਾ ਭਾਵ ਕਿ ਪਰਮੇਸ਼ਰ ਦਾ ਪਾਣਾ ਹੈ, ਇਹਦੇ ਅੱਗੇ ਕਿਸੇ ਦਾ ਕੀਤਾ ਹੋਇਆ ਕੋਈ ਯਤਨ ਚੱਲ ਨਹੀਂ ਸਕਦਾ। ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੁਖ ਤਿਆਰ ਤੇ ਹੋਏ ਬੀਰ ਦਨਾਈ, ਭਾਵ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਤਾਂ ਵੀ ਜੋ ਸੂਰਮਾ ਤੇ ਦਾਨਾ ਹੋਵੇ ਉਸੇ ਨੂੰ ਹੀ ਮੁਖ ਤਿਆਰ ਕਰਨਾ ਚਾਹੀਦਾ ਹੈ, ਲੰਗਰ ਦਾ ਜਾਂ ਗੁਰੂ ਘਰ ਦਾ।
ਖਤਰੀ ਨਾਰੀ ਦਾਰ ਦੀ, ਕਾਇਰ ਅਰ ਕੂਰਾ, ਬਾਲਕ ਚਾਕਰ ਨਮੋ ਹੋਏ, ਜੇ ਤ੍ਰਿਤਯੁਰ ਯੂਰਾ।
ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਬਿਆਨ ਕੀਤਾ ਜਿਨ੍ਹਾਂ ਨੂੰ ਕਦੇ ਵੀ ਗੁਰੂ ਘਰ ਦਾ ਮੁਖਤਿਆਰ ਕਰਨਾ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਖੱਤਰੀ ਨੂੰ, ਇਸ ਤੋਂ ਇਲਾਵਾ ਔਰਤਾਂ ਨੂੰ, ਦਲਿੱਦਰੀਆਂ ਨੂੰ, ਕਾਇਰਾਂ ਨੂੰ ਤੇ ਝੂਠਿਆਂ ਨੂੰ, ਬਾਲਕਾਂ ਨੂੰ ਜਾਂ ਨਵੇਂ ਰੱਖੇ ਹੋਏ ਨੌਕਰਾਂ ਨੂੰ, ਇਸ ਤੋਂ ਇਲਾਵਾ ਜਿਹੜੇ ਮਨ ਦੇ ਹੌਲੇ ਪੁਰਸ਼ ਨੇ ਉਹਨਾਂ ਨੂੰ ਕਦੇ ਵੀ ਗੁਰੂ ਘਰ ਦਾ ਮੁਖਤਿਆਰ ਥਾਪਣਾ ਨਹੀਂ ਚਾਹੀਦਾ, ਕਿਉਂਕਿ ਮਾਤਾ ਜੀ ਨੇ ਗੱਲ ਅੱਗੇ ਹੋ ਕੇ ਕੀਤੀ ਹੈ। ਇਸ ਕਰਕੇ ਕਹਿੰਦੇ ਨੇ ਕਿ ਨਾਰੀ ਵੀ ਇਸ ਦੇ ਵਿੱਚ ਸ਼ਾਮਲ ਹੈ, ਕਦੇ ਵੀ ਔਰਤ ਨੂੰ ਗੁਰੂ ਘਰ ਦੀ ਮੁਖਤਿਆਰੀ ਦੇਣੀ ਨਹੀਂ ਚਾਹੀਦੀ।
ਇਨਕੀ ਮੁਖ ਤਿਆਰੀ ਬੁਰੀ, ਪਰਖੀ ਅਬ ਸੋਈ, ਭਲੀ ਹੋਤ ਬਰਜਨ ਕਰੈ, ਲਗਤਾ ਤਬ ਹੋਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਤਾ ਜੀ ਨੇ ਜਿਹੜਾ ਹੁਕਮ ਕੀਤਾ ਹੈ, ਇਸ ਗੱਲ ਤੋਂ ਇਹ ਪੂਰੇ ਤਰੀਕੇ ਦੇ ਨਾਲ ਗੱਲ ਸਿੱਧ ਹੋ ਗਈ ਹੈ ਕਿ ਕਦੇ ਵੀ ਔਰਤਾਂ ਨੂੰ ਗੁਰੂ ਘਰ ਦੀ ਮੁਖਤਿਆਰੀ ਦੇਣੀ ਨਹੀਂ ਚਾਹੀਦੀ। ਮਾਤਾ ਜੀ ਨੇ ਐਸਾ ਵਚਨ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਭਲੀ ਹੋਤ ਵਰਜਨ ਕਰੈ ਲਗਤਾ ਤਬ ਹੋਏ। ਭਾਵ ਕੇ ਭਲਾ ਕੰਮ ਇਹੀ ਹੁੰਦਾ ਕਿ ਇਹਨਾਂ ਨੂੰ ਵਰਜ ਦਿੱਤਾ ਜਾਵੇ, ਇਹਨਾਂ ਨੂੰ ਮੁਖਤਿਆਰੀ ਦਿੱਤੀ ਨਾ ਜਾਵੇ। ਸਤਿਗੁਰਾਂ ਨੇ ਅੱਠਾਂ ਦਾ ਜ਼ਿਕਰ ਕੀਤਾ, ਖੱਤਰੀ, ਨਾਰੀ, ਦਲਿਦਰੀ, ਕਾਇਰ, ਝੂਠਾ, ਬਾਲਕ, ਨਵਾਂ ਨੌਕਰ ਤੇ ਜਿਹੜਾ ਮਨੁੱਖ ਮਨਦਾ ਹੌਲਾ ਹੈ, ਇਹਨਾਂ ਨੂੰ ਕਦੇ ਮੁਖਤਿਆਰ ਬਣਾਉਣਾ ਨਹੀਂ ਚਾਹੀਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮਾਤਾ ਜੀ ਨੇ ਐਸਾ ਕੰਮ ਕਰਕੇ ਇਹ ਗੱਲ ਸਿੱਧ ਕਰ ਦਿੱਤੀ।
ਭਲਾ ਪੇਕਿਆਂ ਖੱਤਰੀਆਂ ਮਿਲ ਸੰਗ ਮਸੰਦਾਂ, ਨਵਿਆਂ ਸਿੱਖਾਂ ਕਾਇਰਾਂ ਮੰਤਰ ਸੁਕੀਆ ਚੰਗਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੇਕਿਆਂ ਨੇ, ਖੱਤਰੀਆਂ ਨੇ ਬੜਾ ਭਲਾ ਕੰਮ ਕੀਤਾ, ਇਸ ਤੋਂ ਇਲਾਵਾ ਮਸੰਦਾਂ ਨੇ ਤੇ ਨਵਿਆਂ ਸਿੱਖਾਂ ਨੇ ਤੇ ਕਾਇਰਾਂ ਨੇ ਇਹ ਮਾਤਾ ਜੀ ਨੂੰ ਮੰਤਰ ਸਿਖਾਇਆ, ਭਾਵ ਕੇ ਉਹਨਾਂ ਦੀ ਸਲਾਹ ਇਹ ਦਿੱਤੀ ਹੋਈ ਹੈ ਮਾਤਾ ਜੀ ਨੂੰ।
ਅਕਲ ਦ੍ਰਿੜਾਈ ਉਸ ਮਾਤ ਕੋ ਮੈਂ ਜਾਣੋ ਸਾਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਚੰਗੇ ਤਰੀਕੇ ਦੇ ਨਾਲ ਪਤਾ ਹੈ ਕਿ ਮਾਤਾ ਜੀ ਨੂੰ ਅਕਲ ਇਹਨਾਂ ਸਾਰਿਆਂ ਨੇ ਦਿੱਤੀ ਹੋਈ ਹੈ ਜਿਨ੍ਹਾਂ ਦਾ ਮੈਂ ਬਿਆਨ ਕੀਤਾ ਹੈ।
ਪਰ ਮੇਰੇ ਮਤ ਲਖਨ ਕੋ ਸਿੱਖ ਅਧਿਕਾਰੀ।
ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰਾ ਮਤ ਕੀ ਹੈ, ਮੇਰਾ ਖਿਆਲ ਕੀ ਹੈ, ਇਸ ਨੂੰ ਕੋਈ ਕੋਈ ਹੀ ਜਾਣ ਸਕਦਾ ਹੈ, ਆਮ ਕੋਈ ਜਾਣ ਨਹੀਂ ਸਕਦਾ।
ਭੇਦੀ ਆਸ਼ੇ ਮੋਹ ਕੇ ਬਿਰਲੇ ਸਿੱਖ ਕੋਈ, ਕਰਨ ਪ੍ਰਾਤ ਪੰਡਵਾਣ ਕੋ ਰਣ ਮਾਰਿਓ ਸੋਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਇਰਾਦੇ ਦੇ ਜਿਹੜੇ ਭੇਤੀ ਨੇ ਉਹ ਬਹੁਤ ਹੀ ਵਿਰਲੇ ਵਿਰਲੇ ਥੋੜੇ ਸਿੱਖ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਪੁਰਾਣਾ ਪ੍ਰਮਾਣ ਦਿੱਤਾ,
ਕਹਿੰਦੇ ਨੇ ਕਰਨ ਪ੍ਰਾਤ ਪੰਡਵਾਣ ਕੋ ਰਣ ਮਾਰਿਓ ਸੋਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਕਰਨ ਹੈ ਉਹ ਪੰਜੇ ਹੀ ਪਾਂਡਵਾਂ ਦਾ ਵੱਡਾ ਭਰਾ ਸੀ ਜਿਹਨੂੰ ਕਿ ਰਣ ਭੂਮੀ ਦੇ ਵਿੱਚ ਮਾਰ ਦਿੱਤਾ।
ਭਾਵ ਕਿ ਕਰਨ ਅਸਲ ਦੇ ਵਿੱਚ ਪਾਂਡਵਾਂ ਦਾ ਹੀ ਭਰਾ ਸੀ, ਉਸ ਨੂੰ ਅਰਜਨ ਨੇ ਰਣ ਦੇ ਵਿੱਚ ਮਾਰ ਦਿੱਤਾ ਸੀ। ਮਹਾਭਾਰਤ ਦੀ ਕਥਾ ਹੈ। ਪੁਨ ਬਤਾਏ ਕੁੰਤੀ ਕਹਿਓ ਇਹ ਪ੍ਰਾਤ ਤੁਮਾਰਾ, ਹੁਤੀ ਕੁਮਾਰੀ ਜਨਮਿਓ ਸੁਤ ਸੂਰ ਉਦਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਰਣ ਭੂਮੀ ਦੇ ਵਿੱਚ ਕਰਨ ਨੂੰ ਮਾਰ ਦਿੱਤਾ ਗਿਆ ਤੇ ਉਹਦੀ ਮੌਤ ਤੋਂ ਬਾਅਦ ਫਿਰ ਜਿਹੜੀ ਇਹਨਾਂ ਦੀ ਮਾਤਾ ਕੁੰਤੀ ਸੀ, ਫਿਰ ਮਾਤਾ ਕੁੰਤੀ ਨੇ ਸਾਰੇ ਪਾਂਡਵਾਂ ਨੂੰ ਇਹ ਭੇਦ ਦੱਸਿਆ ਕਿ ਸ੍ਰੇਸ਼ਟ ਸੂਰਜ ਤੋਂ ਇਹ ਮੇਰੇ ਕੁਆਰੀ ਹੁੰਦੇ ਜੰਮਿਆ ਸੀ, ਭਾਵ ਕਿ ਤੁਹਾਡਾ ਵੱਡਾ ਭਰਾ ਸੀ, ਪਰ ਦੱਸਿਆ ਕੁੰਤੀ ਨੇ ਉਦੋਂ ਜਦੋਂ ਕਰਨ ਨੂੰ ਮਾਰ ਦਿੱਤਾ ਗਿਆ, ਪਹਿਲਾਂ ਨਹੀਂ ਦੱਸਿਆ।
ਮ੍ਰਿਤਕ ਕ੍ਰਿਆ ਤਿਸ ਕੀ ਕਰੋ ਆਪਣੋ ਮਨ ਜਾਣੋ।
ਜਦੋਂ ਕਰਨ ਮਰ ਗਿਆ ਤੇ ਫਿਰ ਮਾਤਾ ਕੁੰਤੀ ਨੇ ਆਖਿਆ ਕਿ ਇਹ ਕਰਨ ਤੁਹਾਡਾ ਪੰਜੇ ਪਾਂਡਵਾਂ ਦਾ ਵੱਡਾ ਭਰਾ ਸੀ, ਇਸ ਕਰਕੇ ਇਹਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਤੁਹਾਨੂੰ ਪੰਜਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਕੁੰਤੀ ਨੇ ਆਖਿਆ
ਕਾਹੇ ਯੁਧਿਸ਼ਟਰ ਅਗਵਤੀ ਕੀਆ ਬੁਰੋ ਮਹਾਨੋ।
ਜਦੋਂ ਐਸੀ ਗੱਲ ਕੁੰਤੀ ਨੇ ਕੀਤੀ ਤੇ ਸਾਰਿਆਂ ਤੋਂ ਵੱਡਾ ਜਿਹੜਾ ਪਾਂਡਵਾਂ ਦਾ ਭਰਾ ਸੀ ਜਿਹਨੂੰ ਕਿ ਯੁਧਿਸ਼ਟਰ ਆਖਿਆ ਜਾਂਦਾ ਹੈ, ਯੁਧਿਸ਼ਟਰ ਨੇ ਆਖਿਆ ਕੁੰਤੀ ਨੂੰ, ਕਹਿੰਦਾ ਅਗਵਤੀ ਕੀਆ ਬੁਰਾ ਮਹਾਨੇ, ਹੇ ਪਾਪਣੇ ਤੂੰ ਬਹੁਤ ਹੀ ਜ਼ਿਆਦਾ ਮਾੜਾ ਕੀਤਾ।
ਹਤਨ ਦੋਸ਼ ਕਿਸ ਕੋ ਲਗੈ ਇਹ ਦਿਓ ਬਤਾਈ।
ਯੁਧਿਸ਼ਟਰ ਕਹਿੰਦਾ ਹੈ ਮਾਤਾ ਕੁੰਤੀ ਨੂੰ ਕਿ ਹੇ ਪਾਪਣੇ ਬੜਾ ਮਾੜਾ ਕੀਤਾ, ਹੁਣ ਤੂੰ ਦੱਸ ਕਿ ਕਰਨ ਦੇ ਮਰਨ ਦਾ ਜਿਹੜਾ ਦੋਸ਼ ਹੈ ਉਹ ਸਾਨੂੰ ਲੱਗੇਗਾ ਜਾਂ ਕਿ ਤੈਨੂੰ ਲੱਗੇਗਾ, ਭਾਵ ਕਿ ਤੂੰ ਜੇਕਰ ਪਹਿਲਾਂ ਦੱਸ ਦਿੰਦੀ ਤੇ ਕਦੇ ਵੀ ਐਸਾ ਵਾਪਰਦਾ ਨਾ।
ਪ੍ਰਥਮ ਕਹਿਤ ਕਿਉ ਮਾਰ ਤੇ ਜਾਣਤ ਵੱਢ ਪਾਈ।
ਕੁੰਤੀ ਨੂੰ ਯੁਧਿਸ਼ਟਰ ਕਹਿੰਦਾ ਕਿ ਜੇ ਤੂੰ ਪਹਿਲਾਂ ਦੱਸ ਦਿੰਦੀ ਕਿ ਸਾਡਾ ਹੀ ਵੱਡਾ ਭਰਾ ਕਰਨ ਹੈ ਤੇ ਕਦੇ ਵੀ ਅਸੀਂ ਉਸ ਨੂੰ ਨਾ ਮਾਰਦੇ, ਵੱਡਾ ਭਰਾ ਸੀ ਸਾਡਾ।
ਇਸੇ ਅਲੰਬ ਹੀ ਸਦ ਰਹਿਤ ਲਗ ਚਰਨੀ ਸਾਰੇ।
ਕਹਿੰਦਾ ਹੈ ਸਦਾ ਕਰਨ ਦੇ ਚਰਨੀ ਹੀ ਅਸੀਂ ਸਾਰੇ ਪਾਂਡਵ ਛੋਟੇ ਭਰਾ ਲੱਗੇ ਰਹਿੰਦੇ, ਪਰ ਜੇ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਸਾਡਾ ਵੱਡਾ ਭਰਾ ਸੀ ਕਰਨ, ਜਦੋਂ ਅਸੀਂ ਉਸ ਨੂੰ ਮਾਰ ਦਿੱਤਾ ਤੇ ਹੁਣ ਮਾਤਾ ਤੂੰ ਦੱਸ ਰਹੀ ਹੈ ਕਿ ਸਾਡਾ ਵੱਡਾ ਭਰਾ ਸੀ, ਭਾਵ ਕਿ ਉਹਦੀ ਮੌਤ ਦਾ ਜਿਹੜਾ ਪਾਪ ਹੈ, ਹੁਣ ਦੱਸ ਕਿ ਕਿਹਨੂੰ ਲੱਗਦਾ ਹੈ, ਕਿਹਨੂੰ ਬਣਦਾ।
ਇਸ ਛਿਨ ਮੁਖ ਨਾ ਦਿਖਾਓ ਤੂੰ ਪੁਣ ਸਰਾਪ ਉਚਾਰੇ।
ਉਸ ਵੇਲੇ ਯੁਧਿਸ਼ਟਰ ਨੇ ਆਪਣੀ ਮਾਂ ਕੁੰਤੀ ਨੂੰ ਆਖਿਆ ਕਿ ਇਸ ਵੇਲੇ ਤੂੰ ਆਪਣਾ ਮੂੰਹ ਮੈਨੂੰ ਨਾ ਦਿਖਾ, ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਇਸ ਤੋਂ ਇਲਾਵਾ ਪੁਣ ਸਰਾਪ ਉਚਾਰੇ। ਫਿਰ ਯੁਧਿਸ਼ਟਰ ਨੇ ਆਪਣੀ ਮਾਂ ਨੂੰ ਕੁੰਤੀ ਨੂੰ ਸਰਾਪ ਵੀ ਦਿੱਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਥਾ ਬਿਆਨ ਕਰ ਰਹੇ ਨੇ।
ਸਾਵਿਤਰੀਆ ਕੋ ਬਾਤ ਨਾ ਪਚੈ ਜਹਾਂ ਹੁਕਮ ਤੁਹਾਰਾ ਸੋ ਕਰ ਉਜਰੈ ਦੂਰ ਹੋਏ ਸੁਖ ਕਹਾਂ ਉਦਾਰਾ।
ਸਰਾਪ ਦਿੱਤਾ ਕੁੰਤੀ ਨੂੰ ਯੁਧਿਸ਼ਟਰ ਨੇ ਕਿ ਸਭ ਤ੍ਰਿਆ ਕੋ ਬਾਤ ਨਾ ਪਚੈ, ਭਾਵ ਕਿ ਔਰਤਾਂ ਦੇ ਢਿੱਡ ਦੇ ਵਿੱਚ ਕਦੇ ਵੀ ਗੱਲ ਪਚੇਗੀ ਨਹੀਂ, ਜਹਾਂ ਹੁਕਮ ਤੁਹਾਰਾ ਇਸ ਤੋਂ ਇਲਾਵਾ ਜਿਹੜੇ ਘਰ ਦੇ ਵਿੱਚ ਵੀ ਔਰਤ ਦਾ ਹੁਕਮ ਚੱਲੇਗਾ। ਸੋ ਕਰ ਉਜਰੈ ਦੂਰ ਹੋਏ ਸੁਖ ਕਹਾਂ ਉਦਾਰਾ, ਜਿਹੜੇ ਘਰ ਦੇ ਵਿੱਚ ਵੀ ਔਰਤ ਦਾ ਹੁਕਮ ਚੱਲਦਾ ਹੈ ਉਹ ਘਰ ਉਜੜ ਜਾਂਦਾ, ਉੱਥੇ ਸੁਖ ਲਾਗੇ ਵੀ ਨਹੀਂ ਲੱਗਦਾ। ਕਵੀ ਜੀ ਲਿਖਦੇ ਨੇ ਸੋ ਕਰ ਉਜਰੈ ਦੂਰ ਹੋਏ ਸੁਖ ਕਹਾਂ ਉਦਾਰਾ, ਭਾਵ ਕੇ ਸੁਖ ਤੇ ਦੂਰ ਦੀ ਗੱਲ ਹੈ ਉਹ ਘਰ ਹੀ ਉਜੜ ਜਾਂਦਾ ਹੈ, ਜਿਹੜੇ ਘਰ ਦੇ ਵਿੱਚ ਮੁਖਤਿਆਰੀ ਹੁੰਦੀ ਹੈ ਔਰਤ ਦੀ, ਜਿਹੜੇ ਘਰ ਦੇ ਵਿੱਚ ਹੁਕਮ ਔਰਤ ਦਾ ਚੱਲਦਾ।
ਜਿਸ ਘਰ ਮੇ ਦੁਇ ਮਤੇ ਹੋਏ ਥਿਰ ਰਹਿ ਨਾ ਕੋ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਵੀ ਘਰ ਦੇ ਵਿੱਚ ਦੋ ਮਤੇ ਹੋਣ, ਭਾਵ ਕਿ ਦੋ ਸਲਾਹਾਂ ਹੋਣ, ਕੋਈ ਇੱਕ ਪਾਸੇ ਆਕੇ ਤੇ ਦੂਸਰਾ ਦੂਸਰੇ ਪਾਸੇ ਆਕੇ, ਭਾਵ ਕਿ ਪੁਰਸ਼ ਕੋਈ ਹੋਰ ਗੱਲ ਕਰੇ, ਉਹਦੀ ਔਰਤ ਕੋਈ ਹੋਰ ਗੱਲ ਕਰੇ, ਜਿਹੜੇ ਵੀ ਘਰ ਦੇ ਵਿੱਚ ਐਸੇ ਦੋ ਮਤ ਹੁੰਦੇ ਨੇ ਉਹ ਕਦੇ ਵੀ ਸਥਿਰਤਾ ਨੂੰ ਪ੍ਰਾਪਤ ਕਰ ਨਹੀਂ ਸਕਦਾ, ਭਾਵ ਕਿ ਇੱਕੋ ਹੀ ਘਰ ਦਾ ਮਤ ਹੋਣਾ ਚਾਹੀਦਾ।
ਹੁਕਮ ਦਰਯੋਧਨ ਪੁੱਤਰ ਕੋ ਬਿਨ ਸਿਓ ਤਬ ਸੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਵੇਂ ਕਿ ਦੁਰਯੋਧਨ ਦਾ ਪਿਤਾ ਧ੍ਰਿਤਰਾਸ਼ਟਰ ਰਾਜਾ ਸੀ, ਪਰ ਉਹ ਰਾਜਾ ਵੀ ਨਾ ਮਾਤਰ ਦਾ ਸੀ। ਦਰਅਸਲ ਜਿਹੜਾ ਹੁਕਮ ਹੈ ਉਹ ਦੁਰਯੋਧਨ ਦਾ ਚੱਲਦਾ ਸੀ, ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਵਿਨਾਸ਼ ਹੋ ਗਿਆ ਸਮੇਤ ਦੁਰਯੋਧਨ ਦੇ ਧ੍ਰਿਤਰਾਸ਼ਟਰ ਦਾ, ਭਾਵ ਕਿ ਸਾਰਾ ਕੁਝ ਹੀ ਤਬਾਹ ਹੋ ਗਿਆ ਕੌਰਵਾਂ ਦਾ।
ਮਾਨਿਓ ਕੇ ਕਈ ਕੋ ਹੁਕਮ ਦਸਰਥੋ ਮ੍ਰਿਤ ਪਾਈ।
ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਜੀ ਤ੍ਰੇਤੇ ਯੁੱਗ ਦਾ ਪ੍ਰਮਾਣ ਦਿੰਦੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਕਈ ਦੇ ਹੁਕਮ ਨੂੰ ਮੰਨਿਆ ਉਹਦੇ ਪਤੀ ਦਸ਼ਰਥ ਨੇ, ਤੇ ਫੇਰ ਦਸ਼ਰਥ ਦੀ ਜਿਹੜੀ ਮੌਤ ਹੈ ਉਹ ਵੀ ਇਸੇ ਕਾਰਨ ਕਰਕੇ ਹੋਈ। ਇਤਿਹਾਸ ਤੋਂ ਤੁਸੀਂ ਵਾਕਫ ਹੋਵੋ, ਮੈਂ ਟੂਕ ਮਾਤਰ ਹੀ ਬਿਆਨ ਕਰਦਾ ਹਾਂ ਕਿਉਂਕਿ ਸਤਿਗੁਰੂ ਜੀ ਪ੍ਰਮਾਣ ਦੇ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਕਈ ਨੇ ਆਪਣੇ ਪਤੀ ਦਸ਼ਰਥ ਨੂੰ ਆਖਿਆ ਕਿ ਮੈਨੂੰ ਦੋ ਵਰਦਾਨ ਤੁਸੀਂ ਦੇਣੇ ਨੇ, ਇੱਕ ਵਰਦਾਨ ਇਹ ਦਿਓ ਕਿ 14 ਸਾਲਾਂ ਦਾ ਰਾਮ ਨੂੰ ਬਨਵਾਸ ਦੇ ਦਿਓ, ਤੇ ਦੂਸਰਾ ਵਰਦਾਨ ਇਹ ਕਿ ਮੇਰਾ ਜਿਹੜਾ ਭਰਤ ਪੁੱਤਰ ਹੈ ਉਹਨੂੰ ਤੁਸੀਂ ਰਾਜਾ ਬਣਾ ਦਿਓ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਕਈ ਦਾ ਹੁਕਮ ਮੰਨਿਆ ਦਸ਼ਰਥ ਨੇ, 14 ਸਾਲਾਂ ਦਾ ਬਨਵਾਸ ਰਾਮ ਨੂੰ ਦੇ ਦਿੱਤਾ, ਇਸੇ ਵਿਯੋਗ ਦੇ ਵਿੱਚ ਹੀ, ਰਾਮ ਜੀ ਦੇ ਵਿਯੋਗ ਦੇ ਵਿੱਚ ਹੀ ਦਸ਼ਰਥ ਦੇ ਪ੍ਰਾਣਾਂ ਦਾ ਅੰਤ ਹੋ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਗੱਲ ਦਾ ਮਾੜਾ ਨਤੀਜਾ ਨਿਕਲਿਆ ਕਿ ਔਰਤ ਕਕਈ ਦੇ ਹੁਕਮ ਨੂੰ ਮੰਨਿਆ ਉਹਦੇ ਪਤੀ ਨੇ, ਜੇਕਰ ਨਾ ਮੰਨਦਾ ਤੇ ਕਦੇ ਵੀ ਐਸਾ ਵਾਪਰਦਾ ਨਾ, ਪਰ ਹੁਕਮ ਮੰਨਿਆ ਕਕਈ ਦਾ ਦਸ਼ਰਥ ਨੇ ਤੇ ਐਸਾ ਵਾਪਰ ਗਿਆ।
ਰਹਿ ਸਦਨ ਮੈਂ ਆਪ ਦਾ ਨਿਤ ਦੁੱਖ ਸਮੁਦਾਈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਐਸਾ ਕਰਨ ਦੇ ਨਾਲ ਹਮੇਸ਼ਾ ਹੀ ਘਰ ਦੇ ਵਿੱਚ ਆਪਦਾ ਰਹਿੰਦੀ ਹੈ, ਬਿਪਤਾ ਰਹਿੰਦੀ ਹੈ, ਨਿਤ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਸੇ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ।
ਇਮ ਕਹਿ ਕ੍ਰੋਧਤ ਅਧਿਕ ਵੈ ਕਹਿ ਅਧਿਕ ਕਠੋਰਾ ਖੱਤਰੀ ਗਨ ਕੋ ਹਤੇ ਗੋ ਮਮ ਪੰਥ ਸੋ ਜੋਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਦਿਆਂ ਕਰਦਿਆਂ ਸਤਿਗੁਰੂ ਜੀ ਹੋਰ ਵੀ ਜ਼ਿਆਦਾ ਤੇਜ਼ੀ ਦੇ ਵਿੱਚ ਆਏ ਤੇ ਫਿਰ ਸਤਿਗੁਰਾਂ ਨੇ ਬਹੁਤ ਕਠੋਰ ਸ਼ਬਦਾਂ ਦਾ ਪ੍ਰਯੋਗ ਕੀਤਾ। ਕਹਿੰਦੇ ਨੇ ਖੱਤਰੀ ਗਨ ਕੋ ਹਤੇ ਗੋ ਮਮ ਪੰਥ ਸੋ ਜੋਰਾ, ਭਾਵ ਕਿ ਛੱਤਰੀਆਂ ਗਣਾਂ ਨੂੰ ਬਹੁਤਿਆਂ ਸਾਰਿਆਂ ਨੂੰ ਮੇਰਾ ਜਿਹੜਾ ਖਾਲਸਾ ਪੰਥ ਹੈ ਨਾ ਉਹ ਜ਼ੋਰ ਦੇ ਨਾਲ ਮਾਰੇਗਾ, ਇੱਥੇ ਖੱਤਰੀਆਂ ਤੋਂ ਭਾਵ ਪਹਾੜੀਆਂ ਤੋਂ ਲਾਇਆ ਜਾ ਸਕਦਾ।
ਲੂਟ ਲੇਹ ਪੁਰ ਗ੍ਰਾਮ ਕੋ ਬੜ ਤ੍ਰਾਸ ਉਹ ਪਾਵੇ ਭੋਗੇ ਗੇ ਸਿੱਖ ਆਪਦਾ ਵਿੱਚ ਚਾਰਨ ਜਾਵੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੁੱਟ ਲੈਣਗੇ ਪਿੰਡਾਂ ਤੇ ਨਗਰਾਂ ਨੂੰ ਤੇ ਸ਼ਹਿਰਾਂ ਨੂੰ ਤੇ ਬਹੁਤਾ ਜ਼ਿਆਦਾ ਡਰ ਵੀ ਦੇਣਗੇ, ਪਰ ਸਤਿਗੁਰੂ ਜੀ ਕਹਿੰਦੇ ਨੇ ਐਸਾ ਵੀ ਸਮਾਂ ਆਵੇਗਾ ਭੋਗੇ ਗੇ ਸਿੱਖ ਆਪਦਾ ਵਿੱਚ ਝਾਰਨ ਜਾਵੇ, ਪਾਪ ਕੇ ਦੁੱਖਾਂ ਦੇ ਭੋਗ ਨੂੰ ਸਿੱਖ ਭੋਗਣਗੇ ਤੇ ਝਾੜੀਆਂ ਦੇ ਵਿੱਚ ਇਹਨਾਂ ਨੂੰ ਲੁਕਣਾ ਪਏਗਾ।
ਤੁਰ ਕਣ ਕੇ ਤਨ ਖਾਲਰੀ ਤਿਨ ਕੀ ਉਤਰਾਉ ਬਰਤਾਉ ਐਸੋ ਸਮੋ ਸਭ ਕੋ ਦਿਖ ਰਾਉ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਐਸਾ ਸਮਾਂ ਵਰਤਾਵਾਂਗਾ ਜਿਹੜੇ ਸਮੇਂ ਨੂੰ ਸਾਰੇ ਹੀ ਦੇਖਣਗੇ।
ਤੁਰਕਣ ਤੇ ਤਨ ਖਾਲਰੀ ਤਿਨ ਕੀ ਉਤਰਾਉ,
ਭਾਵ ਕੇ ਜਿਹੜੇ ਤੁਰਕ ਨੇ ਉਹ ਸਿੱਖਾਂ ਦੀਆਂ ਖੱਲਾਂ ਲਾਉਣਗੇ, ਭਾਵ ਕੇ ਇੰਨੇ ਜ਼ਿਆਦਾ ਤਸੀਹੇ ਦੇਣਗੇ। ਤੁਸੀਂ ਸਾਰੇ ਇਤਿਹਾਸ ਤੋਂ ਵਾਕਫ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਦੁਰਦਸ਼ਾ ਕੀਤੀ ਗਈ, ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਗਈ, ਭਾਈ ਮਨੀ ਸਿੰਘ ਦੇ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ, ਕਈਆਂ ਨੂੰ ਚਰਖੜੀਆਂ ਤੇ ਚਾੜ ਚਾੜ ਕੇ ਮਾਰ ਦਿੱਤਾ ਗਿਆ, ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦ ਕੀਤਾ ਇਹਨਾਂ ਤੁਰਕਾਂ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸੀ ਦੁਰਦਸ਼ਾ ਹੋਵੇਗੀ, ਐਸਾ ਵੀ ਸਮਾਂ ਆਵੇਗਾ।
ਕਾਤਰ ਕੋ ਸੂਰਾ ਕਰੋ ਹੋਏ ਕਾਤਰ ਸੂਰੇ ਰਾਜਾਈ ਰਾਜਨ ਕੀ ਕਰਹੋ ਸਭ ਦੂਰੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਾਇਰ ਸੂਰਮੇ ਬਣ ਜਾਣਗੇ ਤੇ ਜਿਹੜੇ ਸੂਰਮੇ ਨੇ ਉਹ ਕਾਇਰ ਬਣ ਜਾਣਗੇ, ਇਸ ਤੋਂ ਇਲਾਵਾ ਰਾਜਾਂ ਦੇ ਜਿਹੜੇ ਰਾਜ ਭਾਗ ਨੇ ਉਹ ਵੀ ਸਾਰੇ ਦੇ ਸਾਰੇ ਦੂਰ ਹੋ ਜਾਣਗੇ।
ਪੁਰਖ ਮਜ਼ੂਰੀ ਕਰੇਗੇ ਤੀਨ ਕੇ ਆਗੇ ਤ੍ਰਿਆ ਬਣ ਵਿਵਚਾਰਨੀ ਨਿਜ ਪਤ ਕੋ ਤਿਆਗੇ।
ਸਤਿਗੁਰੂ ਗੋਬਿੰਦ ਸਿੰਘ ਜੀ ਭਵਿੱਖਤ ਵਾਕ ਕਰ ਰਹੇ ਨੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਪੁਰਖ ਨੇ ਉਹ ਔਰਤਾਂ ਦੇ ਅੱਗੇ ਮਜ਼ਦੂਰੀ ਕਰਨਗੇ, ਇਸ ਤੋਂ ਇਲਾਵਾ ਜਿਹੜੀਆਂ ਔਰਤਾਂ ਨੇ ਉਹ ਵੀ ਵਿਚਾਰ ਕਰਨ ਵਾਲੀਆਂ ਹੋ ਜਾਣਗੀਆਂ, ਆਪਣੇ ਪਤੀ ਨੂੰ ਛੱਡ ਕੇ ਉਹ ਦੁਸ਼ਕਰਮ ਕਰਨਗੀਆਂ।
ਈਸੇ ਕੀ ਔਲਾਦ ਕੋ ਸੌਂਪੋ ਸਿੱਖ ਨਾਰੀ ਹੋਵੇ ਪ੍ਰਿਸ਼ਟਾ ਧਰਮ ਤੇ ਸਭ ਲਾਜ ਬਿਸਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਈਸੇ ਦੀ ਔਲਾਦ ਹੈ, ਭਾਵ ਕੇ ਜਿਹੜੇ ਅੰਗਰੇਜ਼ ਨੇ ਉਹਨਾਂ ਨੂੰ ਸੌਂਪਿਆ ਜਾਵੇਗਾ, ਸਿੱਖਾਂ ਦੀਆਂ ਔਰਤਾਂ ਭਾਵ ਕੇ ਅੰਗਰੇਜ਼ਾਂ ਦੇ ਨਾਲ ਰਮਣਗੀਆਂ।
ਹੋਵੇ ਭ੍ਰਿਸ਼ਟਾ ਧਰਮ ਤੇ ਸਭ ਲਾਜ ਵਿਸਾਰੇ,
ਭਾਵ ਕੇ ਸਾਰੀ ਲਾਜ ਨੂੰ ਸਾਰੀ ਸ਼ਰਮ ਨੂੰ ਹਯਾ ਨੂੰ ਵਿਸਾਰ ਕੇ ਧਰਮ ਭ੍ਰਿਸ਼ਟ ਕਰ ਦੇਣਗੀਆਂ ਐਸੀਆਂ ਔਰਤਾਂ।
ਸਦਨ ਸਦਨ ਇਸ ਭਾਂਤ ਕੋ ਹੋਏ ਪਰੇ ਤਮਾਸ਼ਾ ਹਮ ਪੀਛੇ ਸੰਮਤ ਬਿਤੇ ਦਸ ਕਾਟ ਪਚਾਸਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਜਾਣ ਤੋਂ 40 ਵਰੇ ਮਗਰੋਂ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਪਰੇਗਾ, ਘਰਾਂ ਦੇ ਵਿੱਚ ਧਰਮ ਭ੍ਰਿਸ਼ਟ ਹੋਵੇਗਾ, ਐਸਾ ਹੀ ਤਮਾਸ਼ਾ ਹੋਵੇਗਾ ਜੋ ਮੈਂ ਬਿਆਨ ਕੀਤਾ।
ਇਮ ਕ੍ਰੁਧਤ ਗੁਰ ਕੇ ਬਚਨ ਸੁਣ ਬੇਹਤ ਆਏ ਮਾਤ ਸੰਗ ਸਿੱਖ ਅਪਰ ਜੇ ਡਰ ਪੇ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਕ੍ਰੋਧ ਵਾਲੇ ਜਿਹੜੇ ਬਚਨ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖੇ, ਜਿਨ੍ਹਾਂ ਨੂੰ ਸਾਰਿਆਂ ਨੇ ਸੁਣਿਆ।
ਮਾਤ ਸੰਗ ਸਿੱਖ ਅਪਰ ਜੇ ਡਰ ਪੇ ਸਮਦਾਏ,
ਮਾਤਾ ਗੁਜਰੀ ਜੀ ਦੇ ਸਮੇਤ ਸਾਰੇ ਦੇ ਸਾਰੇ ਸਿੱਖ ਉਸ ਵੇਲੇ ਬਹੁਤ ਹੀ ਜ਼ਿਆਦਾ ਘਬਰਾਏ, ਬੜੇ ਡਰੇ।
ਵਾਹਿਗੁਰੂ ਗੁਰ ਵਾਹਿਗੁਰ ਕਹਿ ਬਾਰ ਬਾਰਾ ਸ੍ਰੀ ਗੁਜਰੀ ਕਲਪੀ ਬਹੁਤ ਲੋਚਨ ਜਲ ਡਾਰਾ।
ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਚੁਖਰੇ ਦਾ ਜਾਪ ਨਿਕਲਿਆ ਹੈ, ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਬਾਰੰਬਾਰ ਇਸ ਤਰ੍ਹਾਂ ਆਖਿਆ।
ਸ੍ਰੀ ਗੁਜਰੀ ਕਲਪੀ ਬਹੁਤ ਲੋਚਨ ਤੇ ਜਲ ਡਾਰਾ,
ਮਾਤਾ ਗੁਜਰੀ ਜੀ ਬਹੁਤ ਹੀ ਜ਼ਿਆਦਾ ਕਲਪੇ ਨੇ, ਬੜੇ ਦੁਖੀ ਹੋਏ ਨੇ, ਅੱਖਾਂ ਦੇ ਵਿੱਚੋਂ ਹੰਝੂ ਕੇਰੇ ਮਾਤਾ ਗੁਜਰੀ ਨੇ।
ਬਖਸ਼ੋ ਬਖਸ਼ੋ ਕਿਰਪਾ ਕਰ ਪੂਲਤ ਸਭ ਜੀਵਨ।
ਹੱਥ ਜੋੜ ਕੇ ਮਾਤਾ ਗੁਜਰੀ ਜੀ ਨੇ ਮਾਫੀ ਮੰਗੀ ਹੈ, ਬਖਸ਼ ਲੋ ਬਖਸ਼ ਲੋ ਕਿਰਪਾ ਕਰੋ ਸੱਚੇ ਪਾਤਸ਼ਾਹ, ਸਾਰੇ ਜਿਹੜੇ ਜੀਵ ਨੇ ਉਹ ਤੇ ਭੁੱਲਣ ਹਾਰੇ ਨੇ, ਔਗਣ ਹਾਰੇ ਨੇ।
कहां करो निज निकट ही काले अधिक नाथी।
माता गुजरी जी कहिंदे की करदे हो अपने समय दे नेड़े ही, कलयुग अजे बहुता नहीं होया ते तुसी सच्चे पातशाह इस तरह दे कठोर वचन कह दिते ने।
हाथ जोर सब सिख रहे प्रभु कहर गुजारा, तुम ही को पुण लाज है किम श्राप उचारा।
हाथ जोड़ के सिखां सेवकां ने बेनती की है कि हे सच्चे पातशाह जी, हे प्रभु जी, ए ते तुसी कहर ही गुजार दिता कि अपने सिखां दे वास्ते ही सच्चे पातशाह इस तरह दे बचन कीते, समेत अपनी माता दे पाव के किसे नूं बख्शिया नहीं है। तुम ही को पुण लाज है कि मैं शराब उचारा। सच्चे पातशाह ए तुसी किस तरह दे शराब उचारण कीते ने, जेड़े शराब सच्चे पातशाह तुहाडे घर नूं ही लगदे ने, ते लाज भी तुसी इन्हां दी रखणी है, ते सच्चे पातशाह शराब भी इन्हां नूं तुसी स्वयं दित्ते ने।
सिखण जुत कंपत जनन बहु बिन बखानी, देख दीनता सवण दिश बोले पुन बानी।
ग्रंथाकार भाई संतोख सिंह जी लिखते ने कि माता गुजरी जी भी थर थर कंबदे ने, सारे जिहड़े सिख ने ओ भी बड़ा कंब रहे ने। उस वेले इन्हां दी दीनता नूं सतगुरु सच्चे पातशाह जी ने देखिया ते फिर सतगुरां ने वचन कीता।
कहिंदे ने हे जननी तुव कल्प ते कुछ समा गुजारा।
कहिंदे ने हे माता जी, दुखां दा समा तुहानूं बिताउणा पवेगा।
140 बीते बरख तन तजन हमारे।
सतगुरु सच्चे पातशाह जी कहिंदे ने कि साडे शरीर छड्डण तों 140 वरे बाद।
इतने दियो हटाए अब तब होए तमाशा, बख्शावत सिख मात पुन आसवाक पर काशा।
सतगुरु गोविंद सिंह सच्चे पातशाह जी कहिंदे ने 140 वरिया तो बाद ऐसा होवेगा। सतगुरु सच्चे पातशाह जी कहिंदे ने इना समा मैं टाल देना हां, इस समय तो बाद फिर ऐसा तमाशा होवेगा जेडे मैं वचन कीते ने।
बख्शावत सिख मात पुण असवाक प्रकाशा।
इस तरीके दे नाल कवि संतोख सिंह जी लिखदे ने कि माता जी नूं बख्शिया सतगुरु सच्चे पातशाह जी ने, ते नाल ही सतगुरां ने इस तरह दे वचन कीते।
खुशी करत बोले रहे प्रभ ओले।
खुशी नूं तारण करके सतगुरु गोविंद सिंह सच्चे पातशाह जी ने आख्या रहे प्रभु ओले। सतगुरु सच्चे पातशाह जी कहिंदे ने कि प्रभु दे आसरे रहोगे जिन्ना चिर तक।
लंगर चलाओग नहीं साप आओग।
माता गुजरी जी नूं सतगुरु जी कहिंदे ने कि जिन्ना चिर प्रभु दे आसरे नूं धारण करोगे ते जिन्ना चिर तक लंगर चलदा रहेगा उन्ना चिर तक सतगुरु जी कहिंदे ने नहीं श्राप आऊग। उन्ना चिर तक दिता होया श्राप माता जी तुहाडे ते वारद नहीं होवेगा, पाप कि उन्ना च श्राप दा असर नहीं होवेगा। सतगुरु सच्चे पातशाह जी ने नाल ही वचन कीता।
कहिंदे ने जबै लंगर अटका तबै श्राप सटका।
सतगुरु सच्चे पातशाह जी कहिंदे ने माता जी याद रखियो, पर जदों ही लंगर अटक गया पाव के जदों भी लंगर दे विच रुकावट पई तबै श्राप सटका। उसे वेले जिहड़ा दिता होया मेरा श्राप है ओ सटक जाएगा, पाव के तुहाडे ते वारद हो जाएगा। इस करके याद रखियो कि प्रभु दी रजा दे विच राजी रह के लंगर नूं चलाउंदे रहियो। जिन्ना चिर लंगर चलदा रहेगा उन्ना चिर श्राप रुकिया रहेगा, ते जदों लंगर अट गया उसे वेले श्राप भी फिर वारद हो जाएगा। इस तरीके दे वचन सतगुरां ने कीते।
पुन मौज तरकै थिरे रूप हरकै।
ग्रंथाकार भाई संतोख सिंह जी लिखदे ने कि फिर अपनी मौज नूं धारण करके सतगुरु सच्चे पातशाह जी जो कि हरि दा परमेश्वर दे रूप ने ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰ ਗਏ। ਇਸ ਤੋਂ ਬਾਅਦ ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ। ਕਵੀ ਜੀ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਉਗਰ ਬਚਨ ਸੁਣ ਸਰਾਪ ਕੋ ਥਰ ਹਰ ਕੰਪੈ ਜੀ, ਕਰਨ ਵਿਪਰੈ ਬਹੁਰ ਕਬ ਸ਼ਰਦਾ ਤਰ ਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਸਤਿਗੁਰਾਂ ਦੇ ਤੇਜੀ ਵਾਲੇ ਸਰਾਪ ਨੂੰ ਸੁਣ ਕੇ ਕਵੀ ਜੀ ਲਿਖਦੇ ਨੇ ਕਿ ਸਾਰੇ ਥਰ ਥਰ ਕਰਕੇ ਕੰਬੇ ਨੇ। ਕਰੇ ਨਾ ਵਿਪਰੈ ਬਹੁਰ ਕਬ, ਭਾਵ ਕੇ ਕਦੇ ਵੀ ਸਤਿਗੁਰਾਂ ਦੇ ਹੁਕਮ ਦੇ ਉਲਟ ਕਰਨਾ ਨਹੀਂ ਚਾਹੁੰਦੇ। ਸਾਰਿਆਂ ਨੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਨੂੰ ਧਾਰਨ ਕੀਤਾ।
ਹੋਤ ਤਥਾ ਲੰਗਰ ਬਹੁਤ ਗਣ ਚੂਣ ਪਕਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਪਹਿਲਾਂ ਦੀ ਤਰ੍ਹਾਂ ਹੀ ਲੰਗਰ ਦੋਵੇਂ ਵੇਲੇ ਹੋਣਾ ਸ਼ੁਰੂ ਹੋ ਗਿਆ। ਜਿਸ ਲੰਗਰ ਦੇ ਵਿੱਚ ਬਹੁਤੇ ਸਾਰੇ ਆਟੇ ਨੂੰ ਵਰਤਿਆ ਜਾਂਦਾ ਹੈ, ਭਾਵ ਕੇ ਬਹੁਤੇ ਸਾਰੇ ਪ੍ਰਸ਼ਾਦੇ ਪਕਾਏ ਜਾਂਦੇ ਨੇ।
ਬ੍ਰਿੰਦ ਲਾਂਗਰੀ ਲਗੇ ਰਹੇ ਕਬ ਥੁਰਨ ਨਾ ਪਾਵੇ।
ਬਹੁਤੇ ਸਾਰੇ ਲਾਂਗਰੀ ਲੱਗੇ ਰਹਿੰਦੇ ਨੇ ਜਿਹੜੇ ਕਿ ਪ੍ਰਸ਼ਾਦਿਆਂ ਨੂੰ ਤਿਆਰ ਕਰਦੇ ਨੇ, ਪਰ ਕਵੀ ਜੀ ਲਿਖਦੇ ਨੇ ਕਬ ਥੁਰਨ ਨਾ ਪਾਵੇ, ਕਦੇ ਵੀ ਸਤਿਗੁਰਾਂ ਦੇ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਕਦੇ ਵੀ ਘਾਟ ਨਹੀਂ ਆਈ।
ਖਾਏ ਹਜ਼ਾਰੋਂ ਨਰ ਸਦਾ ਸੁਣ ਸੁਣ ਜਸ ਤਾਂ ਮੈਂ।
ਹਜ਼ਾਰਾਂ ਹੀ ਜਿਹੜੇ ਲੋਕ ਨੇ ਇਸਤਰੀਆਂ ਤੇ ਪੁਰਸ਼, ਉਹ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਜਗ੍ਹਾ ਜਗ੍ਹਾ ਦੇ ਉੱਤੇ ਜਾ ਕੇ ਬਿਆਨ ਕਰਦੇ ਨੇ।
ਕੋ ਦਾਤਾ ਯਸ ਗੁਰੂ ਬਿਨਾ ਸਭ ਕੋ ਤ੍ਰਿਪਤਾਵੇ।
ਸਾਰੇ ਦੇ ਸਾਰੇ ਸਤਿਗੁਰਾਂ ਦੀ ਤਾਰੀਫ ਕਰਦੇ ਨੇ, ਜਸ ਨੂੰ ਬਿਆਨ ਕਰਦੇ ਨੇ ਕਿ ਕੌਣ ਹੈ ਦਾਤਾ ਐਸਾ ਸਤਿਗੁਰਾਂ ਤੋਂ ਬਗੈਰ ਜਿਹੜਾ ਕਿ ਸਾਰਿਆਂ ਨੂੰ ਤ੍ਰਿਪਤ ਕਰਦਾ ਹੈ, ਸਾਰਿਆਂ ਨੂੰ ਰਜਾਉਂਦਾ ਹੈ।
ਦੇਗ ਕਰ ਨਰ ਰਹਿਣ ਦਿਨ ਤਿਵਹੀ ਬਰ ਤਾਂ ਮੈਂ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੰਗਰ ਦੋਵੇਂ ਵੇਲੇ ਹੁੰਦਾ ਹੈ, ਪਹਿਲਾਂ ਦੀ ਤਰ੍ਹਾਂ ਲੰਗਰ ਚੱਲ ਪਿਆ ਹੈ।
ਛੁਧ ਤਨਾ ਰਹਿ ਆਨੰਦਪੁਰ ਆਨੰਦ ਤੇ ਖਾਵੇ,
ਭਾਵ ਕੇ ਆਨੰਦਪੁਰ ਨਗਰੀ ਦੇ ਵਿੱਚ ਜਿਹੜਾ ਵੀ ਪਹੁੰਚ ਗਿਆ ਉਹ ਕਦੇ ਵੀ ਭੁੱਖਾ ਨਹੀਂ ਰਿਹਾ, ਭਾਵ ਕੇ ਆਨੰਦਪੁਰ ਦੇ ਵਿੱਚ ਜਿਹੜੇ ਪਹੁੰਚੇ ਨੇ ਉਹਨਾਂ ਨੇ ਆਨੰਦ ਹੀ ਪਾਇਆ।
ਸਭ ਜਗ ਮੇ ਦੁਰ ਪਿਛ ਪਰਿਓ ਬਹੁ ਡੁਲੀ ਲੁਕਾਈ, ਦੁਖ ਭੁਖ ਹਰਤਾ ਗੁਰੂ ਲਖ ਆਵੇ ਸ਼ਰਨਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੁਰ ਪਿੱਛ ਪਿਆ ਹੋਇਆ ਸੀ, ਭਾਵ ਕੇ ਕਾਲ ਪਿਆ ਹੋਇਆ ਸੀ, ਇਸ ਕਰਕੇ ਜੱਗ ਉਲਟ ਕੇ ਆ ਪਿਆ ਸੀ ਆਨੰਦਪੁਰ ਨਗਰੀ ਦੇ ਵਿੱਚ ਭੁੱਖ ਦਾ ਮਾਰਿਆ ਹੋਇਆ।
ਦੁਖ ਭੁਖ ਹਰਤਾ ਗੁਰੂ ਲਖ ਆਵੇ ਸ਼ਰਨਾਈ,
ਭਾਵ ਕੇ ਦੁੱਖਾਂ ਨੂੰ ਤੇ ਭੁੱਖਾਂ ਨੂੰ ਦੂਰ ਕਰਨ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਹੈ, ਇਸ ਕਰਕੇ ਸਾਰੇ ਦੇ ਸਾਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਪਹੁੰਚੇ ਹੋਏ ਸਨ। ਇਹ 100 ਸਾਖੀ ਦੀ ਜਿਹੜੀ 23ਵੀਂ ਸਾਖੀ ਹੈ ਉਸ ਨੂੰ ਬਿਆਨ ਕੀਤਾ ਹੈ ਆਪਣੇ ਸ਼ਬਦਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ। ਇਸ ਤੋਂ ਇਲਾਵਾ 100 ਸਾਖੀ ਦੇ ਵਿੱਚ ਜਿਸ ਤਰ੍ਹਾਂ ਸਾਖੀ ਆਉਂਦੀ ਹੈ ਉਹ ਵੀ ਮੈਂ ਸਾਧ ਸੰਗਤ ਦੇ ਸਨਮੁਖ ਪੇਸ਼ ਕਰਾਂਗਾ 2-4 ਮਿੰਟਾਂ ਦੇ ਵਾਸਤੇ।
ਏਕ ਬੇਰ ਅੰਨ ਮਹਿੰਗਾ ਹੁਆ ਤਾਂ ਜਗਤ ਡੁੱਲੀ, ਦੇਖ ਕੇ ਗੁਰੂ ਜੀ ਧਨ ਅਤੇ ਅੰਨ ਲੱਗੇ ਦੇਵਣ, ਲੋਕ ਅਤੇ ਸਭ ਰਾਜੇ ਅਸਚਰਜ ਹੋਣ ਲੱਗੇ, ਤਾਂ ਮਾਤਾ ਗੁਜਰੀ ਜੀ ਠਾਕਿਆ ਲੰਗਰ ਥੋੜਾ ਕਰੋ, ਤਾਂ ਸਿੱਖਾਂ ਕਹਿਆ ਸੱਚੇ ਪਾਤਸ਼ਾਹ ਮਾਤਾ ਜੀ ਕਹਿਆ ਹੈ ਸਰਫਾ ਕਰੋ, ਕਾਲ ਦੀ ਖਬਰ ਨਹੀਂ ਕਿਤਾ ਕੁ ਚਿਰ ਹੈ, ਤਾਂ ਸੁਣ ਕਰ ਹੱਸੇ ਗੁਜਰੀ ਉਜੜੀ ਕਰ ਹੁੰਦੇ ਸੰਕੋਚ ਨਾ ਕਰੀਏ, ਕਰਤਾਰ ਦਾ ਪਾਣਾ ਹੀ ਹੈ ਭਾਈ, ਨਾਰ ਖੱਤਰੀ ਦਲਿਦਰੀ ਨਵਾਂ ਚਾਕਰ ਨਿਆਣੀ ਤੇਣ ਬਾਲਕ ਕਾਇਰ, ਇਨ੍ਹਾਂ ਦੀ ਮੁਖਤਿਆਰੀ ਬੜੀ ਬੁਰੀ ਹੁੰਦੀ ਹੈ ਭਾਈ, ਮਸੰਦਾਂ ਪੇਕਿਆਂ ਖੱਤਰੀਆਂ ਤੇ ਸਿੱਖਾਂ ਨਵਿਆਂ, ਮਾਤਾ ਜੀ ਨੂੰ ਅਕਲ ਦ੍ਰਿੜਾਈ ਹੈ ਐਸੀ, ਮੈਂ ਜਾਣੂ ਹਾਂ ਪਰ ਮੇਰੇ ਮਤੇ ਦੇ ਵੀ ਸਿੱਖ ਵਿਰਲੇ ਹਨ।
ਭਾਈ ਕਰਨ ਮਾਰਿਆ ਥਾ ਪਾਂਡਵਾਂ ਨੇ, ਕੁੰਤੀ ਨੇ ਕਹਿਆ ਕਰਨ ਥਾ ਮੇਰੀ ਕੁਆਰੀ ਦਾ, ਸੂਰੀ ਦਾ ਸੁੱਤ ਜਨਮਿਆ ਸੀ, ਤਿਸਕਾ ਕਰਮ ਮ੍ਰਿਤਕ ਕਿਰਿਆ ਬੇਟਾ ਕਰਿਓ। ਤਾਂ ਯੁਧਿਸ਼ਠਿਰ ਬੋਲਿਆ ਹੁਣ ਕਹਿਆ ਹਥਿਆਰੀਏ, ਮਾਰਨੇ ਕਾ ਦੋਸ਼ ਕਿਸ ਨੂੰ ਲੱਗੇ, ਪਹਿਲੋਂ ਕਹਿੰਦੀ ਤਾਂ ਕਿਉਂ ਮਾਰਦੇ, ਵੱਡੇ ਭਾਈ ਕੇ ਆਸਰੇ ਹੀ ਰਹਿੰਦੇ ਪੈਰੀ ਲੱਗ ਕੇ, ਜਾਓ ਅਬ ਮੂੰਹ ਨਾ ਦਿਖਾਓ, ਸਰਾਪ ਹੁਆ ਔਰਤਾਂ ਨੂੰ ਕੇ ਬਾਤ ਨਾ ਪਚੀਓ, ਅਰ ਜਿਸ ਘਰ ਤੁਹਾਡਾ ਹੁਕਮ ਹੋਵੇ ਉਹ ਘਰ ਦੂਰ ਹੋਇਓ।
ਪੁੱਤਰ ਦੇ ਹੁਕਮ ਨਾਲ ਦੁਰਯੋਧਨ ਗਿਆ ਕਿ ਕਈ ਦਾ ਹੁਕਮ ਮਾਨਿਆ ਤਾਂ ਦਸ਼ਰਥ ਮਰਾ, ਜਿਸ ਘਰ ਦੋ ਮਤੇ ਹੋਣ ਉਹ ਘਰ ਨਹੀਂ ਰਹਿੰਦਾ, ਇਸ ਘਰ ਸਦਾ ਆਪਦਾ ਅਤੇ ਖੱਤਰੀਆਂ ਨੂੰ ਮਾਰੇਗਾ, ਮੇਰਾ ਪੰਥ ਲੁੱਟੇਗਾ ਤੇ ਸਿੱਖ ਝਾੜਾਂ ਵਿੱਚ ਆਪਦਾ ਪਾਪ ਕੇ ਮੁਸੀਬਤ ਭੋਗਣਗੇ। ਤੁਰਕਾਂ ਤੇ ਖੱਲੜੀਆਂ ਉਤਰਾਊਂਗਾ, ਐਸਾ ਸਮਾਂ ਵਰਤਾਊਂਗਾ, ਰਾਜਿਆਂ ਦੀ ਰਜਾਈ ਰਾਜਗੱਦੀ ਭਾਵ ਦੂਰ ਕਰੂੰਗਾ। ਸੂਰਮਿਆਂ ਤੇ ਕਾਇਰ ਅਤੇ ਕਾਰਾਂ ਤੇ ਸੂਰਮੇ, ਤੀਵੀਆਂ ਦੇ ਮਜੂਰ ਭਾਵ ਨੌਕਰ ਪੁਰਖ ਅਤੇ ਤੀਵੀਆਂ ਸਿੱਖਾਂ ਦੀਆਂ ਸੌਂਪਾਂਗਾ ਈਸੇ ਦੀ ਔਲਾਦ ਨੂੰ। ਘਰ ਘਰ ਇਹ ਤਮਾਸ਼ਾ ਹੋਏਗਾ, ਬਰਸ 40 ਅੰਤ ਤੱਕ ਵਰਤੇਗਾ। 100 ਵਰੇ ਪਿੱਛੇ ਦੀਆ ਮਾਤਾ ਤੇ ਕਲਪਨਾ ਪਿੱਛੇ ਹਟਾਏ ਤਰਾ, ਮਾਤਾ ਕੇ ਐਸੇ ਕਹਿਣੇ ਹਰ, ਕਲਪਨਾ ਸੇ ਖਾਲਸੇ ਕਾ ਦੁੱਖ 100 ਸਾਲ ਬਾਅਦ ਦੂਰ ਹੋਗਾ। ਤਾਂ ਸਿੱਖਾਂ ਮਾਤਾ ਕੋ ਬਖਸ਼ਵਾਇਆ, ਬਚਨ ਕੀਤਾ, ਖੁਸ਼ੀ ਹੋ ਕੇ ਲੰਗਰ ਚਲਾਓਗੇ ਤਾਂ ਸਰਾਪ ਨਾ ਆਵੇਗਾ, ਨਹੀਂ ਤਾਂ ਲੰਗਰ ਅਟਕਾ ਸਰਾਪ ਸਟਕਾ। ਜਬ ਸਿੱਖੋ ਸੇ ਮੂੰਹ ਫੇਰੋਗੇ ਉਸੀ ਵਕਤ ਸਰਾਪ ਲੱਗੇਗਾ। ਚਲੋ ਸਿੱਖੋ ਮਾਲਵੇ, ਗੁਰੂ ਕੀ ਕਾਂਸ਼ੀ ਦਮਦਮੇ ਕਾ ਦਰਸ਼ਨ ਹੈਗਾ, ਜੋ ਮੇਰਾ ਸਿੱਖ ਦਮਦਮੇ ਕੀ ਟਹਿਲ ਕਰੇਗਾ, ਸੋ ਕਾਂਸ਼ੀ ਵਾਸੀ ਕੀ ਗਤੀ, ਗੁਰੂ ਕਾ ਘਰ ਸ਼ਹੀਦਾਂ ਕੀ ਮੁਕਤ, ਸਾਖੀ ਪੂਰੀ ਹੋਈ, ਬੋਲੋ ਵਾਹਿਗੁਰੂ ਜੀ। 100 ਸਾਖੀ ਗ੍ਰੰਥ ਦੇ ਵਿੱਚ ਇਹ ਸਾਖੀ ਨੂੰ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਹੈ। ਸੋ ਇਸ ਜਗ੍ਹਾ ਦੇ ਉੱਤੇ ਦੋਵਾਂ ਸਾਖੀਆਂ ਦਾ ਮੈਂ ਭਾਵ ਤੁਹਾਡੇ ਸਾਹਮਣੇ ਰੱਖਿਆ, ਕਿਉਂਕਿ ਸਾਖੀਆਂ ਤੇ ਭਾਵੇਂ ਇੱਕੋ ਹੀ ਨੇ। ਕਈ ਕਈ ਸਿੱਖਾਂ ਨੇ ਮੈਨੂੰ ਆਖਿਆ ਵੀ ਕਿ ਸਮਾਂ ਜ਼ਿਆਦਾ ਵਿਅਰਥ ਹੋ ਜਾਂਦਾ ਹੈ, ਸਾਖੀ ਨੂੰ ਅੱਗੇ ਤੋਰਿਆ ਕਰੋ, ਕਿਉਂਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਹੜੀ ਸਾਖੀ ਬਿਆਨ ਕਰਦੇ ਨੇ ਉਹ ਵੀ ਇੱਕੋ ਹੀ ਸਾਖੀ ਹੁੰਦੀ ਹੈ, ਤੇ ਜਿਹੜੀ 100 ਸਾਖੀ ਦੇ ਵਿੱਚ ਲਿਖੀ ਹੋਈ ਸਾਖੀ ਹੈ ਉਹ ਵੀ ਇੱਕੋ ਹੁੰਦੀ ਹੈ, ਇਹਦੇ ਨਾਲ ਸਮਾਂ ਵੀ ਵਿਅਰਥ ਜਾਂਦਾ ਹੈ। ਪਰ ਕਈਆਂ ਦਾ ਵਿਚਾਰ ਇਹ ਹੈ ਕਿ ਸਾਖੀ ਨੂੰ ਪੜ੍ਹਨਾ ਚਾਹੀਦਾ ਹੈ। ਹੁਣ ਦੋਵਾਂ ਦੀ ਗੱਲ ਤੇ ਮੰਨੀ ਨਹੀਂ ਜਾ ਸਕਦੀ, ਜਾਂ ਤੇ ਸਾਖੀ ਨੂੰ ਪੜਿਆ ਜਾਵੇ 100 ਸਾਖੀ ਵਾਲੇ ਗ੍ਰੰਥ ਨੂੰ, ਤੇ ਜਾਂ ਨਾ ਪੜਿਆ ਜਾਵੇ, ਇੱਕੋ ਹੀ ਗੱਲ ਹੋ ਸਕਦੀ ਹੈ। ਇਸ ਕਰਕੇ ਮੈਂ ਇਸ ਗੱਲ ਨੂੰ ਠੀਕ ਸਮਝਦਾ ਕਿ ਸਾਖੀ ਨਾਲ ਉਹ ਵੀ ਪੜ ਦਿੱਤੀ ਜਾਵੇ ਜਿਹੜੀ ਕਿ ਓਰਿਜਿਨਲ ਹੈ, ਜਿਹੜੀ ਕਿ 100 ਸਾਖੀ ਗ੍ਰੰਥ ਦੇ ਵਿੱਚ ਲਿਖੀ ਹੋਈ ਹੈ। ਜਿਨ੍ਹਾਂ ਨੂੰ ਇਹ ਗੱਲ ਪਸੰਦ ਨਹੀਂ ਹੈ ਮੈਂ ਉਹਨਾਂ ਤੋਂ ਖਿਮਾ ਦਾ ਜਾ ਚੁੱਕਾ। ਇੱਕ ਦਿਨ ਕਲਗੀ ਧਰ ਥੇਰੇ ਸਿੱਧਕੀ ਸਿੱਖ ਤੀਰਾ, ਮੋਹਕਮ ਸਿੰਘ ਯਾਰ ਦਇਆ ਸਿੰਘ ਹਿੰਮਤ ਸਿੰਘ ਤੀਰਾ। ਇਸ ਜਗ੍ਹਾ ਦੇ ਉੱਤੋਂ ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਦੀ 24ਵੀਂ ਸਾਖੀ ਦਾ ਬਿਆਨ ਕਰਦੇ ਨੇ। ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਦਿਨ ਬੈਠੇ ਸਨ ਤੇ ਸਤਿਗੁਰਾਂ ਦੇ ਸਿੱਧਕੀ ਸਿੱਖ ਸਤਿਗੁਰਾਂ ਦੇ ਲਾਗੇ ਬੈਠੇ ਸਨ, ਜਿਨ੍ਹਾਂ ਦੇ ਵਿੱਚ ਮੋਹਕਮ ਸਿੰਘ, ਦਇਆ ਸਿੰਘ ਤੇ ਹਿੰਮਤ ਸਿੰਘ ਆਦਿ ਧੀਰਜ ਵਾਲੇ ਸਨ। ਇਤੇ ਆਦਿਕ ਕਰ ਜੋਰ ਕੈ ਅਸ ਗਿਰਾ ਬਖਾਨੀ। ਕਵੀ ਜੀ ਲਿਖਦੇ ਨੇ ਕਿ ਐਸੇ ਜਿਹੜੇ ਪ੍ਰਮੁੱਖ ਸੇਵਕ ਨੇ ਉਹਨਾਂ ਨੇ ਹੱਥ ਜੋੜ ਕੇ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕੀਤੀ। ਸ੍ਰੀ ਪ੍ਰਭ ਹਮੈ ਬਤਾਈਐ ਜਿਸ ਤੇ ਅਨ ਜਾਨੀ। ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਉਹ ਗੱਲ ਦੱਸੋ ਜਿਸ ਗੱਲ ਤੋਂ ਅਸੀਂ ਪੂਰੇ ਦੇ ਪੂਰੇ ਅਣਜਾਣ ਹਾਂ, ਨਾ ਸਮਝ ਹਾਂ। ਕਿਨ ਕੋ ਨਾਮ ਸ਼ਹੀਦ ਹੈ ਕਿਆ ਕਿਰਤ ਕਰਨ ਤੇ। ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਕਿੰਨਾ ਦਾ ਨਾਮ ਸ਼ਹੀਦ ਹੈ, ਭਾਵ ਕੇ ਸ਼ਹੀਦ ਕੌਣ ਹੁੰਦੇ ਨੇ, ਕਿਆ ਕਿਰਤ ਕਰਨ ਤੇ ਸੱਚੇ ਪਾਤਸ਼ਾਹ ਕਿਹੜਾ ਕੰਮ ਕਰਦੇ ਨੇ ਸ਼ਹੀਦ। ਗਤ ਮਿਤ ਇਨ ਕੀ ਕੌਣ ਹੈ ਕਿਆ ਸ਼ਕਤ ਤਰਨ ਤੇ। ਸੱਚੇ ਪਾਤਸ਼ਾਹ ਦੱਸੋ ਕਿ ਸ਼ਹੀਦਾਂ ਦੀ ਕੀ ਗਤ ਮਿਤ ਹੈ, ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਵਿੱਚ ਕਿੰਨੀ ਕੁ ਸ਼ਕਤੀ ਹੁੰਦੀ। ਕਿਸ ਥਲ ਬਾਸਾ ਹੈ ਕਿਤਕ ਪਦਵੀ ਇਨ ਕੇਤੀ। ਇਹ ਵੀ ਦੱਸੋ ਕਿ ਸੱਚੇ ਪਾਤਸ਼ਾਹ ਸ਼ਹੀਦ ਰਹਿੰਦੇ ਕਿੱਥੇ ਨੇ, ਉਹਨਾਂ ਦਾ ਵਾਸਾ ਕਿੱਥੇ ਹੁੰਦਾ ਹੈ, ਇਸ ਤੋਂ ਇਲਾਵਾ ਹੈ ਕੇਤਕ। ਇਹ ਵੀ ਦੱਸੋ ਕਿ ਸੱਚੇ ਪਾਤਸ਼ਾਹ ਕਿੰਨੇ ਕੁ ਸ਼ਹੀਦ ਨੇ। ਪਦਵੀ ਇਨ ਕੇਤੀ, ਇਹ ਵੀ ਦੱਸੋ ਸੱਚੇ ਪਾਤਸ਼ਾਹ ਕਿ ਕਿਹੜੀ ਪਦਵੀ ਦੇ ਧਾਰਨੀ ਨੇ ਸਾਰੇ ਦੇ ਸਾਰੇ ਸ਼ਹੀਦ। ਸਭ ਗਿਆਤਾ ਕੇ ਤੁਮ ਤਨੀ ਕਹੀਏ ਹਮ ਸੇਤੀ। ਸਿੱਖਾਂ ਨੇ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਤੁਹਾਨੂੰ ਸਾਰਾ ਕੁਝ ਗਿਆਤ ਹੈ, ਭਾਵ ਕਿ ਤੁਸੀਂ ਜਾਣੇ ਜਾਣ ਹੋ, ਸਾਰਾ ਕੁਝ ਜਾਣਦੇ ਹੋ, ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਸ਼ਹੀਦਾਂ ਦੇ ਬਾਰੇ ਦੱਸੋ। ਸੁਣ ਸਿੱਖਣ ਤੇ ਗੁਰ ਹੱਸੇ ਸ੍ਰੀ ਮੁਖ ਫਰਮਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੇ ਸਿੱਖਾਂ ਨੇ ਇਸ ਤਰ੍ਹਾਂ ਦੀ ਅਰਜ਼ ਕੀਤੀ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੱਸੇ ਤੇ ਸਤਿਗੁਰਾਂ ਨੇ ਫਿਰ ਆਪਣੇ ਸ੍ਰੀ ਮੁਖ ਤੋਂ ਫਰਮਾਇਆ। ਕਹਿੰਦੇ ਨੇ ਗੁਪਤ ਹੁਤੀ ਬੂਝੀ ਤੁਮੋ ਕਹਿਬੋ ਬਣ ਆਵੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਾਤ ਤੇ ਗੁੱਝੀ ਸੀ ਭਾਵ ਕੇ ਲੁਕੀ ਹੋਈ ਗੁਪਤ ਗੱਲ ਸੀ, ਪਰ ਤੁਸੀਂ ਪੁੱਛਿਆ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰਾ ਫਰਜ਼ ਬਣਦਾ ਕਿ ਮੈਂ ਤੁਹਾਨੂੰ ਦੱਸਾਂ। ਸਤਿਗੁਰ ਸੰਗਤ ਆਪਣੀ ਸਭ ਰੱਖੈ ਹਜ਼ੂਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਆਪਣੇ ਸੰਗਤ ਨੂੰ ਹਮੇਸ਼ਾ ਆਪਣੇ ਹਜ਼ੂਰ ਆਪਣੇ ਕੋਲ ਰੱਖਦਾ। ਸੇਵਕ ਕੀ ਪਤ ਰਾਖ ਤੇ ਆਪੇ ਗੁਰਪੂਰਨ। ਇਸ ਤੋਂ ਇਲਾਵਾ ਆਪਣੇ ਸੇਵਕ ਦੀ ਪਤ ਨੂੰ ਉਸ ਦੀ ਇੱਜ਼ਤ ਨੂੰ ਗੁਰੂ ਪੂਰੇ ਜੀ ਆਪੇ ਹੀ ਰੱਖਦੇ ਨੇ। ਸੁਣ ਪਾਈ ਕਲ ਕਾਲ ਇਹ ਵਰਤਿਓ ਵੱਡ ਕੋਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸੁਣੋ ਖਾਲਸੇ ਸਿੱਖੋ, ਕਲਯੁਗ ਜਿਹੜਾ ਭਿਆਨਕ ਹੈ ਨਾ ਉਹ ਬਹੁਤ ਹੀ ਜ਼ਿਆਦਾ ਵਰਤ ਰਹੇ। ਗੁਰ ਪਾਲੀ ਸਿੱਖ ਸਵਣ ਕੋ ਪਲ ਕਾਵ ਨਾ ਭੋਰੇ। ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਪਾਲਕ ਨੇ। ਕਹਿੰਦੇ ਨੇ ਸਵਣ ਕੋ ਪਲ ਕਾਵ ਨਾ ਭੋਰੇ, ਭਾਵ ਕੇ ਥੋੜਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਸੇ ਨੂੰ ਨਹੀਂ ਭੁਲਾਉਂਦੇ। ਤਾੜ ਤਹਿ ਬਹੁ ਪਾਤ ਤੇ ਕਰ ਕਰ ਬਹੁ ਪੇਖਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰ ਬਹੁਤੇ ਰੂਪ ਧਾਰ ਧਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾੜਨਾ ਜ਼ਰੂਰ ਕਰਦੇ ਨੇ। ਹੁਕਮ ਸਤ ਤਾ ਟਿਕਨ ਮਨ ਸਿੱਖਣ ਗੁਰ ਦੇਖਾ। ਸਿੱਖਾਂ ਦੀ ਹੁਕਮ ਸੱਤਤਾ ਭਾਵ ਹੁਕਮ ਨੂੰ ਸੱਤ ਕਰਕੇ ਮੰਨਣਾ ਤੇ ਮਨ ਦਾ ਟਿਕਾਓ ਗੁਰੂ ਜੀ ਦੇਖਦੇ ਹਨ, ਭਾਵ ਇਹ ਕੁਛ ਦੇਖਣ ਲਈ ਪ੍ਰੀਖਿਆ ਸਤਿਗੁਰੂ ਜੀ ਜ਼ਰੂਰ ਕਰਦੇ ਨੇ। ਜੋ ਸਾਵਤ ਹੈ ਸਿਦਕ ਮੈਂ ਅਰ ਰਣ ਮੈਂ ਸੂਰਾ, ਸੋ ਪੌ ਜਲ ਤੇ ਤਰ ਗਯੋ ਪਾਇਓ ਪਦ ਰੂਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਿਦਕ ਦੇ ਸਾਬਤ ਸਿੱਖ ਨੇ, ਜਿਹੜੇ ਕਿ ਰਣ ਭੂਮੀ ਦੇ ਵਿਚ ਸੂਰਮਿਆਂ ਵਾਂਗ ਸ਼ਹੀਦੀ ਨੂੰ ਪ੍ਰਾਪਤ ਕਰਦੇ ਨੇ, ਉਹ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਤਿਗੁਰੂ ਦੀ ਕਿਰਪਾ ਦੇ ਨਾਲ ਉੱਚੀ ਪਦਵੀ ਦੀ ਪ੍ਰਾਪਤੀ ਹੁੰਦੀ। ਜਿਨ ਕੇ ਸਿਦਕ ਨਾ ਸਾਬਤੀ ਕਾਤਰ ਜਾਲੀ, ਭਟਕਤ ਜਨਵਰੋ ਮਰਨ ਮੈਂ ਸੁਖ ਤੇ ਨਿਤ ਖਾਲੀ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਿਦਕ ਦੇ ਸਾਬਤ ਨਹੀਂ ਹਨ, ਜਿਹੜੇ ਕਾਰਨ ਨੇ, ਇਸ ਤੋਂ ਇਲਾਵਾ ਜੰਜਾਲੀ ਨੇ ਭਾਵ ਕੇ ਕਾਰਨ ਨੇ ਤੇ ਜਿਹੜੇ ਧੰਦਿਆਂ ਵਾਲੇ ਨੇ, ਉਹ ਭਟਕਦੇ ਨੇ ਜਨਮਾਂ ਤੇ ਮਰਨਾਂ ਦੇ ਬੰਧਨਾਂ ਦੇ ਵਿਚ, ਸੁਖ ਤੇ ਨਿਤ ਖਾਲੀ, ਉਹ ਸੁਖਾਂ ਤੋਂ ਹਮੇਸ਼ਾ ਖਾਲੀ ਰਹਿੰਦੇ ਨੇ, ਕਦੇ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ ਨਾ ਲੋਕ ਦੇ ਵਿਚ ਤੇ ਨਾ ਪਰਲੋਕ ਦੇ ਵਿਚ।
ਗੁਰੂ ਖਰੇ ਸੰਗਤ ਸਹਿਤ ਚਿਰ ਕਾਲ ਉਡੀਕੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪ੍ਰਲੋਕ ਦੇ ਵਿਚ ਖੜੇ ਸੰਗਤ ਸਹਿਤ ਗੁਰੂ ਸਿੱਖ ਨੂੰ ਚਿਰ ਤੱਕ ਉਡੀਕਦੇ ਹਨ। ਸਿੱਖ ਉਹ ਜੋ ਕਿ ਇੱਕ ਵਾਰ ਸਿੱਖ ਹੋਇਆ ਹੋਵੇ ਤੇ ਫੇਰ ਕਿਸੇ ਕੋ ਸੰਗ ਕਰਕੇ ਔਜਣਾ ਵਿਚ ਪੈ ਗਿਆ ਹੋਵੇ ਤੇ ਇਸ ਨੂੰ ਮਹਾਰਾਜ ਜੀ ਤੱਕਦੇ ਹਨ ਕਿ ਕਦ ਸਾਡੇ ਪੰਥ ਦੇ ਵਿਚ ਉਹ ਆਉਂਦਾ ਹੈ। ਸਤਿਗੁਰੂ ਜੀ ਇਸ ਤਰ੍ਹਾਂ ਉਡੀਕ ਕਰਦੇ ਨੇ।
ਖੋੜ ਸਤਤਣ ਦੇਹ ਤਰ ਫਿਰ ਰਹਿ ਸੋ ਨਿਕੇ।
ਸਤਿਗੁਰੂ ਗੋਬਿੰਦ ਸਿੰਘ ਜੀ ਬਿਆਨ ਕਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ 16 ਤੱਤਾਂ ਦੀ ਦੇਹ ਧਾਰ ਕੇ ਗੁਰੂ ਪ੍ਰਲੋਕ ਦੇ ਵਿਚ ਭਲੀ ਪ੍ਰਕਾਰ ਠਹਿਰਦੇ ਹਨ।
ਹਿਤ ਸਹਾਇਤਾ ਹਮ ਤਾਂ ਤਬ ਬਣੇ ਸਹਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਦੀ ਸਹਾਇਤਾ ਦੇ ਵਾਸਤੇ ਮੈਂ ਹਮੇਸ਼ਾ ਖੜਾ ਰਹਿਣਾ, ਜਿਹੜੇ ਕਿ ਦੁਬਾਰਾ ਮੁੜ ਕੇ ਆ ਜਾਣ, ਭਾਵ ਕਿ ਮੈਂ ਉਡੀਕ ਕਰਦਾ ਕਿ ਕਦੋਂ ਕੋਈ ਸਿੱਖ ਪਰਤ ਕੇ ਮੇਰੇ ਤੱਕ ਅੱਪੜਦਾ।
ਦਸ ਸਹੰਸਰ ਸੰਮਤ ਲਗੋ ਦੇਖੋ ਦ੍ਰਿਗ ਲਾਈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ 10,000 ਸਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਦ੍ਰਿਸ਼ਟੀ ਨੂੰ ਲਾ ਕੇ ਤੱਕਦਾ ਰਹਿਣਾ ਕਿ ਕਦੋਂ ਕੋਈ ਸਿੱਖ ਮੇਰੇ ਕੋਲ ਵਾਪਸ ਵੜਦਾ।
ਹਮਰੀ ਦਿਸ਼ ਕੋ ਸਿੱਖ ਇਹ ਚੱਲ ਆਵੇ ਕੈਸੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਚੱਲ ਕੇ ਮੇਰੇ ਕੋਲ ਸਿੱਖ ਆਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਹਮੇਸ਼ਾ ਉਡੀਕ ਦੇ ਵਿੱਚ ਰਹਿੰਦਾ।
ਜੋ ਆਵਤ ਰਲ ਜਾਤ ਹੈ ਸਿੱਖਣ ਮੈਂ ਤੈਸੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਮੁੜ ਕੇ ਚੱਲ ਕੇ ਆ ਜਾਂਦਾ ਉਸ ਨੂੰ ਮੈਂ ਬਾਕੀ ਦਿਆਂ ਸਿੱਖਾਂ ਦੇ ਵਿੱਚ ਹੀ ਰਲਾ ਦਿੰਦਾ।
ਸਿੱਖ 56 ਕਰੋੜ ਹੈ ਸੌਂਪੇ ਗੁਰ ਹੱਥਾ।
ਕਿਉਂਕਿ ਸਿੱਖਾਂ ਨੇ ਇਹ ਵੀ ਸਵਾਲ ਕੀਤਾ ਸੀ ਸੱਚੇ ਪਾਤਸ਼ਾਹ ਸ਼ਹੀਦਾਂ ਦੀ ਗਿਣਤੀ ਕਿੰਨੀ ਹੈ।
ਸਤਿਗੁਰੂ ਜੀ ਕਹਿੰਦੇ ਨੇ ਸਿੱਖ 56 ਕਰੋੜ ਹੈ ਸੌਂਪੇ ਗੁਰ ਹੱਥਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 56 ਕਰੋੜ ਸਿੱਖ ਗੁਰੂ ਦੇ ਹੱਥ ਪਾਵ ਕੇ ਰੱਬ ਨੇ ਤਾਰਨੇ ਦੇ ਵਾਸਤੇ ਸੌਂਪੇ ਹਨ।
ਹੁਕਮ ਹੈ ਕਰਤਾਰ ਕੋ ਸਭ ਕਰੋ ਸਨਾਥਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਕਰਤਾਰ ਦਾ ਪਾਵ ਕੇ ਅਕਾਲ ਪੁਰਖ ਦਾ ਮੈਨੂੰ ਹੁਕਮ ਹੈ ਕਿ ਇਹਨਾਂ ਸਾਰਿਆਂ ਦੀ ਕਲਿਆਣ ਕਰਨੀ।
ਸ਼ੁੱਧ ਧਰਮ ਕਰ ਕਹਿਨੋ ਕਲੀ ਕਾਲ ਮਜਾਰਾ ਕਰੋ ਉਧਾਰਨ ਜਗਤ ਤੇ ਲਹਿ ਸਿੰਧ ਕਿਨਾਰਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਹਨਾਂ ਦੇ ਧਰਮ ਨੂੰ ਸ਼ੁੱਧ ਕਰਕੇ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚੋਂ ਇਹਨਾਂ ਨੂੰ ਕੱਢਣਾ ਹੈ। ਕਰੋ ਉਦਾਹਰਣ ਜਗਤ ਤੇ ਲਹਿ ਸਿੰਧ ਕਿਨਾਰਾ ਭਾਵ ਕੇ ਇਹਨਾਂ ਦਾ ਪਾਰ ਉਤਾਰਾ ਕਰਨਾ ਹੈ। ਸੰਸਾਰ ਸਮੁੰਦਰ ਤੋਂ ਪਾਰਲੇ ਕਿਨਾਰੇ ਇਹਨਾਂ ਸਾਰਿਆਂ ਨੂੰ ਲਾਉਣਾ।
ਉਤ ਤੇ ਲੋਕ ਕੁਬੇਰ ਲੱਗ ਇਤ ਭੂ ਪਰ ਸਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਧਰੋਂ ਕਬੀਰਪੁਰੀ ਤੱਕ ਇਧਰ ਧਰਤੀ ਤੇ ਸਾਰੇ ਸਿੱਖਾਂ ਨੂੰ।
ਗੁਰੂ ਉਡੀਕੈ ਖਰੇ ਸਿੱਖ ਔਰ ਨਿਹਾਰੇ
ਭਾਵ ਕੇ ਗੁਰੂ ਜੀ ਖੜੇ ਹੋ ਕੇ ਉਡੀਕਣਗੇ ਸਿੱਖਾਂ ਵੱਲ ਤੱਕਦੇ ਰਹਿਣਗੇ।
ਧਨ ਦੇ ਲੋਕ ਪਾਵ ਲੋਕ ਲੱਗ ਵਿਚਰੇ ਗਨ ਸਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੁਬੇਰ ਲੋਕ ਤੋਂ ਪ੍ਰਿਥਵੀ ਦੇ ਲੋਕ ਤੱਕ ਸਾਰੇ ਦੇ ਸਾਰੇ ਇੱਥੋਂ ਤੱਕ ਵਿਚਰਨਗੇ।
ਜਿਨ ਕੇ ਨਾਮ ਸ਼ਹੀਦ ਹੈ ਸਭ ਪਰ ਬਲ ਤਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਸ਼ਹੀਦ ਆਖਿਆ ਜਾਂਦਾ ਸਭ ਪਰ ਬਲ ਤਾਰੇ ਉਹ ਸਾਰਿਆਂ ਤੋਂ ਜ਼ਿਆਦਾ ਬਲੀ ਹੁੰਦੇ ਨੇ, ਸਾਰਿਆਂ ਤੋਂ ਉੱਪਰ ਹੁੰਦੇ ਨੇ।
ਜਸ ਜਸ ਹੋਏ ਨ ਪਾਵਣ ਤਸ ਤਸ ਸਿੱਧ ਹੋਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਹੀਦਾਂ ਦੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਜਿਵੇਂ ਜਿਵੇਂ ਦੀ ਇਹਨਾਂ ਦੀ ਪਾਵਣਾ ਹੋਵੇ ਤਿਵੇਂ ਤਿਵੇਂ ਉਹਨਾਂ ਦੀ ਪਾਵਣਾ ਪੂਰੀ ਹੁੰਦੀ ਹੈ।
ਭੂਤ ਪ੍ਰੇਤ ਅਸਰਾਣ ਪਰ ਸਭ ਕੇ ਇਹ ਜੋਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਭੂਤ ਪ੍ਰੇਤ ਨੇ ਇਹ ਸਾਰੇ ਦੇ ਸਾਰੇ ਇਹਨਾਂ ਸ਼ਹੀਦਾਂ ਦੇ ਤਾਬੇਦਾਰ ਹੁੰਦੇ ਨੇ, ਭਾਵ ਕੇ ਇਹਨਾਂ ਦੇ ਅਧੀਨ ਹੁੰਦੇ ਨੇ, ਇਹਨਾਂ ਦੇ ਹੁਕਮ ਦੇ ਵਿੱਚ ਚੱਲਦੇ ਨੇ।
ਪਸ ਪੰਖੀ ਨਗ ਨਾਗ ਨਰ ਜਛ ਗੰਧਰਵ ਬ੍ਰਿੰਦਾ ਰਾਖਸ਼ ਆਦ ਕੇ ਅਪਸਰਾ ਤਾਰੇ ਸ਼ਕਤ ਬਿਲੰਦਾ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਸ਼ੂ ਪੰਛੀ, ਇਸ ਤੋਂ ਇਲਾਵਾ ਪਰਬਤ ਨਾਗ, ਇਸ ਤੋਂ ਇਲਾਵਾ ਜਿਹੜੇ ਜਛ ਨੇ, ਗੰਧਰਵ ਨੇ, ਜਿਹੜੇ ਕਿ ਦੇਵਤਿਆਂ ਦੇ ਗਵਈਏ ਨੇ, ਇਸ ਤੋਂ ਇਲਾਵਾ ਜਿਹੜੇ ਰਾਕਸ਼ ਨੇ, ਇਸ ਤੋਂ ਇਲਾਵਾ ਜਿਹੜੀਆਂ ਅਪਸਰਾਂ ਨੇ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸ਼ਕਤੀਸ਼ਾਲੀ ਸਾਰੇ ਦੇ ਸਾਰੇ ਨੇ, ਉਹ ਸਾਰੇ ਹੀ ਸ਼ਹੀਦਾਂ ਦੇ ਅਧੀਨ ਨੇ।
ਹੁਕਮ ਸ਼ਹੀਦਨ ਕੋ ਚਲੈ ਇਨ ਪਰ ਸਭ ਜਾਣੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਾਣ ਲਓ ਇਸ ਗੱਲ ਨੂੰ, ਇਹਨਾਂ ਸਾਰਿਆਂ ਦੇ ਉੱਤੇ ਸ਼ਹੀਦਾਂ ਦਾ ਹੁਕਮ ਚੱਲਦਾ ਹੈ।
ਅਪਰਨ ਕੀ ਗਿਣਤੀ ਕਹਾ ਦੂਤ ਮਹਾਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੋਰਨਾਂ ਦੀ ਗਿਣਤੀ ਤੇ ਕੀ ਕਰਨੀ ਹੈ, ਜਿਹੜੇ ਜਮ ਦੂਤ ਨੇ ਉਹ ਵੀ ਸ਼ਹੀਦਾਂ ਦੇ ਹੁਕਮ ਦੇ ਵਿੱਚ ਹੀ ਚੱਲਦੇ ਨੇ।
ਬੋਝ ਸ਼ਹੀਦਣ ਕੋ ਫਿਰ ਔਰ ਮੈਂ ਡਰ ਤਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਮ ਸ਼ਹੀਦਾਂ ਤੋਂ ਡਰਦੇ ਹੋਏ ਇਹਨਾਂ ਤੋਂ ਪੁੱਛ ਕੇ ਹੀ ਤੁਰਦੇ ਹਨ।
ਲੋਕ ਕਹਿ ਬਹਿ ਤਾਲ ਇਨ ਲੱਖ ਭੇਦ ਉਧਾਰੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਈ ਲੋਕ ਇਹਨਾਂ ਸ਼ਹੀਦਾਂ ਨੂੰ ਬੇਤਾਲ ਕਹਿੰਦੇ ਨੇ। ਸ਼ਾਸਤਰਨ ਕੋ ਪਠੈ ਜੋ ਸੋ ਇਨਕੇ ਨਾਮੋ ਵਿਦਿਆ ਧਰ ਪਾਖਤ ਸਕਲ ਬਿਸਰਤ ਅਭਿਰਾਮੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸ਼ਾਸਤਰਾਂ ਨੂੰ ਪੜਿਆ ਜਾਵੇ ਤੇ ਸ਼ਾਸਤਰਾਂ ਦੇ ਵਿੱਚ ਇਹਨਾਂ ਦੇ ਨਾਮ ਵਿਦਿਆ ਧਰ ਆਦਿਕ ਆਉਂਦੇ ਨੇ, ਬੜੇ ਸੁੰਦਰ ਸੁੰਦਰ ਇਸ ਪ੍ਰਕਾਰ ਦੇ ਵੀ ਦੇਵਤੇ ਹੁੰਦੇ ਨੇ। ਵੇਤਾਲ ਉਸ ਨੂੰ ਆਖਿਆ ਜਾਂਦਾ ਹੈ ਜਿਹਦਾ ਘਰ ਹਵਾ ਦੇ ਵਿੱਚ ਹੋਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਹ ਬਿਆਨ ਕਰ ਰਹੇ ਨੇ ਕਿ ਵਿਦਿਆ ਧਰ ਵੀ ਇਹਨਾਂ ਨੂੰ ਆਖਿਆ ਜਾਂਦਾ ਹੈ। ਇੱਕ ਤਰ੍ਹਾਂ ਦੇ ਦੇਵਤੇ ਜੋ ਆਕਾਸ਼ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਵਿਦਿਆ ਧਰ ਆਖਿਆ ਜਾਂਦਾ। ਲਖੋ ਯਸ਼ੁਭ ਪੀ ਇਨੋ ਸ਼ੁਭ ਕਨੇਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸ਼ਹੀਦਾਂ ਦੇ ਵਿੱਚ ਅਸ਼ੁਭ ਵੀ ਹੁੰਦੇ ਨੇ ਔਰ ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਸ਼ੁਭ ਵੀ ਹੁੰਦੇ ਨੇ। ਹੈ ਸੁਭਾਵ ਤ੍ਰੈ ਵਿਧਨ ਕੇ ਗੁਣ ਸਤ ਰਾਜ ਤਮ ਕੇਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸ਼ਹੀਦਾਂ ਦੇ ਜਿਹੜੇ ਸੁਭਾਅ ਨੇ ਉਹ ਤਿੰਨ ਪ੍ਰਕਾਰ ਦੇ ਹੁੰਦੇ ਨੇ। ਕਈ ਸ਼ਹੀਦ ਸਤੋ ਗੁਣੀ ਹੁੰਦੇ ਨੇ, ਕਈ ਸ਼ਹੀਦ ਰਜੋ ਗੁਣੀ ਹੁੰਦੇ ਨੇ ਤੇ ਕਈ ਸ਼ਹੀਦ ਤਮੋ ਗੁਣੀ ਦੇ ਮਾਲਕ ਹੁੰਦੇ ਨੇ। ਇਸ ਤਰ੍ਹਾਂ ਤਿੰਨ ਵੱਖਰੀ ਵੱਖਰੀ ਜਗ੍ਹਾ ਦੇ ਉੱਤੇ ਇਹਨਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ, ਸਤੋ ਗੁਣੀ, ਰਜੋ ਗੁਣੀ ਤੇ ਤਮੋ ਗੁਣੀ। ਸੰਗਤ ਤੇ ਪੁਜ ਵਾਮਹੀ ਜੋ ਹੈ ਇਨ ਕੇਰੀ ਪੂਰੀ ਕਰਤ ਸੋ ਕਾਮਨਾ ਜਸ ਜਨ ਹੈ ਕੇਰੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸੰਗਤ ਦੇ ਵਿੱਚ ਸ਼ਹੀਦਾਂ ਨੂੰ ਬਹੁਤ ਜ਼ਿਆਦਾ ਪੂਜਿਆ ਜਾਂਦਾ ਹੈ। ਪੂਰੀ ਕਰਤ ਸੋ ਕਾਮਨਾ ਜਸ ਜਨ ਹੈ ਕੇਰੀ, ਭਾਵ ਕੇ ਜਿਹੜੀ ਵੀ ਕੋਈ ਕਾਮਨਾ ਸ਼ਹੀਦਾਂ ਤੋਂ ਮੰਗ ਮੰਗਦਾ ਹੈ ਉਹਦੀ ਕਾਮਨਾ ਨੂੰ ਪੂਰਾ ਸ਼ਹੀਦ ਕਰਦੇ ਨੇ ਤੇ ਫਿਰ ਸੰਗਤ ਇਹਨਾਂ ਦੀ ਪੂਜਾ ਕਰਦੀ ਹੈ। ਆਪਾਂ ਆਮ ਕਰਕੇ ਇਸ ਤਰ੍ਹਾਂ ਦੇਖ ਲੈਂਦੇ ਹਾਂ, ਕਈ ਸੁਖਣਾ ਸੁੱਖਦੇ ਨੇ ਸ਼ਹੀਦਾਂ ਦੇ ਅੱਗੇ ਕਿ ਸ਼ਹੀਦੋ ਮੇਰਾ ਕਾਰਜ ਸਿੱਧ ਕਰ ਦੋ। ਇਸੇ ਤਰੀਕੇ ਦੇ ਨਾਲ ਉਹ ਜਿਹੜੀ ਮਾਇਆ ਤੇ ਰਸਤ ਦਿੱਤੀ ਜਾਂਦੀ ਹੈ ਉਹਨੂੰ ਆਖਿਆ ਜਾਂਦਾ ਸ਼ਹੀਦਿਆਂ ਦੀ ਮਾਇਆ ਜਾਂ ਸ਼ਹੀਦਿਆਂ ਦੀ ਰਸਤ। ਆਮ ਕਰਕੇ ਆਪਣੀ ਸੰਪਰਦਾ ਦੇ ਵਿੱਚ ਇਸ ਤਰ੍ਹਾਂ ਦੀ ਮਾਨਤਾ ਹੈ ਕਿ ਸ਼ਹੀਦੀਆਂ ਰੋਜ਼ ਹੀ ਬਣਦੀਆਂ ਨੇ, ਭਾਵ ਕੇ ਸ਼ਰਦਾਈ ਰੋਜ਼ ਹੀ ਰਗੜੀ ਜਾਂਦੀ ਹੈ ਸ਼ਹੀਦਾਂ ਦੇ ਨਿਮਿਤ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਿੱਖਾਂ ਸੇਵਕਾਂ ਦੀਆਂ ਮਨੋ ਕਾਮਨਾਵਾਂ ਨੂੰ ਸ਼ਹੀਦ ਆਪਣੀ ਸ਼ਕਤੀ ਦੇ ਨਾਲ ਪੂਰੇ ਕਰਦੇ ਨੇ ਤੇ ਸਿੱਖ ਸੇਵਕ ਬਹੁਤ ਹੀ ਜ਼ਿਆਦਾ ਮਨਤਾ ਕਰਦੇ ਨੇ ਸ਼ਹੀਦਾਂ ਦੀ, ਇਸੇ ਕਰਕੇ ਸ਼ਹੀਦੀਆਂ ਦਿੱਤੀਆਂ ਜਾਂਦੀਆਂ ਨੇ। ਮਾਇਆ ਦੇ ਵਜੋਂ ਵੀ ਸ਼ਹੀਦੀਆਂ ਅਰਪਣ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਰਸਤ ਹੈ ਉਹ ਵੀ ਦਿੱਤੀ ਜਾਂਦੀ ਹੈ ਸ਼ਹੀਦੀਆਂ ਦੇ ਵਾਸਤੇ। ਇਸ ਸਾਰੀ ਵਿਥਿਆ ਨੂੰ ਤੁਸੀਂ ਜਾਣਦੇ ਹੋ, ਮੈਂ ਇਸ ਪਾਸੇ ਬਹੁਤਾ ਜਾਣ ਦੀ ਕੋਈ ਜ਼ਰੂਰਤ ਨਹੀਂ ਸਮਝਦਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਜਿਹੜੀ ਸਾਖੀ ਰਹਿ ਗਈ ਹੈ ਉਹ ਕੱਲ ਦੇ ਪ੍ਰਕਰਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪਰਨਾਮ।